अपने दीन दे विच ते तुहानू फिर कोई तक्का करन दी लोड़ नहीं, कोई जगीरा वंडन दी लोड़ नहीं, कोई लालच देन दी लोड़ नहीं, इवें धरती नू खून नाल लाल करन दी लोड़ नहीं, असी सारे अपने आप तुहाडे दीन विच आ जावांगे। बादशाह आखदा कि जे वड्डा काम थोड़े जे उद्दम ना हो जांदा ते फिर होर की चाहीदा। बादशाह ऐदी भेजदा साहब सतगुरु जी कहिंदे ने असी आ जावांगे। साहब सतगुरु तुर पए ने, किसे नू खबर नहीं सतगुरां दी। बादशाह नू लगदा कि आए नहीं, उह भज गए ने, उहनां नू पता। बादशाह लभण लई आदमी भेजदा, आप जी ने श्रवण कीता, साहब सतगुरु जी सफर करदे सैफाबाद तों समाणे आउंदे ने। समाणे दे सरदार तों रुखसत लै के भाई संतोख सिंह जी आखदे ने कि सतगुरु जी अगे चले जांदे ने, अगले पिंड चले जांदे ने। बांगर देश जंगल देश नू दे विच साहब सतगुरु जी विचरदे ने। मालवे देश दे भाग जागे हन, सतगुरां दी चरण धूड़ी प्राप्त हुई इस धरती नू। भाई संतोख सिंह जी लिखदे ने साहब सतगुरु जी अगे नू जांदे हन, तुरे जांदे ने, सफर करदे हन। ते सफर करदिआं करदिआं एक पिंड आया। भाई संतोख सिंह जी आखदे ने कि सतगुरु जी उत्थे पिंड दे विच उतरे ने, पिंड दे विच रहे हन। पिंड दे विच एक मसंत सी सतगुरां दा, उह सतगुरां नू मिलन नहीं आया। सतगुरां दे सिख गए, उन्हें अगो नहीं मिलिया। दरवाजे अगो करे हुंदिआं होइआं वी घरदिआं नू आख दित्ता कि कह दिओ घर नहीं। भाई संतोख सिंह जी कहिंदे ने फिर इस पिंडों वी रात बिता के करहाली ते अगले पिंड भाई जी आखदे ने चले गए। ते जदों अगले पिंड चिहका ग्राम आया, उत्थों दा एक मसंत सी सतगुरां दा सेवक, सतगुरां दे घर दा। भाई संतोख सिंह जी आखदे ने कि उत्थों दा गलोरा नाम दा एक सेवक सी, होर किसे पिंड दा रहण वाला सी उह। ते जदों पहली वारी साहिब सतगुरु जी इधर आए सन सफर करदिआं, काशी नूं प्रयागराज नूं जाण लग्गिआं, जदों इस मालवे देश नूं भाग लाए सतगुरां ने, उस वक्त ਇਹ ਇਸ ਦੀ ਉਮਰ ਕੁਝ ਛੋਟੀ ਸੀ ਤੇ ਸਤਿਗੁਰਾਂ ਨੇ ਚਿਹ ਕੇ ਡੇਰਾ ਕੀਤਾ। ਇਹਦੇ ਮਾਂ ਪਿਓ ਛੋਟੀ ਉਮਰ ਚ ਮਰ ਗਏ ਸਨ, ਅਨਾਥ ਸੀ। ਕੁਝ ਹੋਰ ਸੰਭਾਲੀ ਉਹਨੇ ਜਦੋਂ ਸਾਹਿਬ ਸਤਿਗੁਰੂ ਜੀ ਉੱਥੇ ਆਏ ਸਨ, ਚਿਹ ਕੇ ਗ੍ਰਾਮ ਤੇ ਕੋਲ ਗਿਆ, ਘੋੜਿਆਂ ਦੀ ਸੇਵਾ ਕੀਤੀ। ਸਾਹਿਬ ਸਤਿਗੁਰੂ ਜੀ ਕੁਝ ਦੇਰ ਉੱਥੇ ਰੁਕੇ, ਘੋੜਿਆਂ ਦੀ ਸੇਵਾ ਕਰਦਾ ਰਿਹਾ। ਸਤਿਗੁਰਾਂ ਆਖਿਆ ਤੂੰ ਸਾਡੇ ਨਾਲ ਹੀ ਚੱਲ। ਕਈ ਜਦੋਂ ਸਮਾਂ ਬੀਤਦਾ ਗਿਆ, ਮਾਲਵੇ ਦੇ ਇਲਾਕੇ ਵਿੱਚ ਹੀ ਸਾਹਿਬ ਸਤਿਗੁਰੂ ਜੀ ਸਫ਼ਰ ਕਰਦੇ ਸਨ। ਜਦੋਂ ਵੇਖਿਆ ਕਿ ਬੱਚੇ ਦੀ ਆਯੂ ਵੱਧ ਹੋ ਗਈ ਹੈ, ਸਤਿਗੁਰਾਂ ਆਖਿਆ ਕਿ ਆਪਣੇ ਸ਼ਰੀਕੇ ਵਾਲਿਆਂ ਨੂੰ ਬੁਲਾ, ਸਿੱਖਾਂ ਨੂੰ ਭੇਜਿਆ। ਇਹਦੇ ਨਾਲ ਦੇ ਇਹਦੇ ਹੀ ਸ਼ਰੀਕੇ ਦੇ ਵਿੱਚੋਂ ਲੋਕ ਲੱਭ ਕੇ ਲਿਆਂਦੇ ਗਏ। ਆਖਿਆ ਕਿ ਸਾਡਾ ਪੁੱਤਰ ਹੈ, ਅਸੀਂ ਪਾਲਿਆ ਇਹਨੂੰ, ਧਨ ਲੈ ਲਓ ਸਾਡੇ ਕੋਲੋਂ ਤੇ ਇਹਦਾ ਵਿਆਹ ਕਰੋ। ਉਹਨਾਂ ਧਨ ਲੈ ਲਿਆ। ਭਾਈ ਜੀ ਆਖਦੇ ਨੇ ਕਿ ਸਤਿਗੁਰਾਂ ਦੀ ਸੇਵਾ ਕਰਦਾ ਰਿਹਾ ਇਹ ਜੋ ਮਸੰਦ ਸੀ। ਸਤਿਗੁਰਾਂ ਨੇ ਬਾਅਦ ਵਿੱਚ ਇਹਨੂੰ ਮਸੰਦ ਦਾ ਰੁਤਬਾ ਦਿੱਤਾ। ਇਹਦੀ ਭਾਵਨਾ ਵੇਖ ਕੇ ਹਿਸਾਰ ਤੱਕ ਦਾ ਇਲਾਕਾ ਇਹਦੇ ਕੋਲ ਸੀ, ਉੱਥੋਂ ਦੀ ਉਗਰਾਹੀ ਕਰਕੇ ਤੇ ਗੁਰੂ ਚਰਨਾਂ ਵਿੱਚ ਇਹ ਗੁਰੂ ਦੀ ਅਮਾਨਤ, ਗੁਰੂ ਘਰ ਦਾ ਦਸਵੰਧ ਦੇ ਕੇ ਆਉਂਦਾ ਸੀ। ਭਾਈ ਜੀ ਆਖਦੇ ਨੇ ਜਦੋਂ ਸਾਹਿਬ ਸਤਿਗੁਰੂ ਜੀ ਇਹਦੇ ਪਿੰਡ ਆਏ ਨੇ, ਇਹਦੇ ਕੋਲ ਆਏ ਨੇ, ਭਾਈ ਜੀ ਆਖਦੇ ਨੇ ਕਿ ਇਹ ਜਿਹੜਾ ਮਸੰਦ ਸੀ, ਇਹ ਚਿਹਕੇ ਪਿੰਡ ਦਾ ਰਹਿਣ ਵਾਲਾ ਗਲੋਰਾ, ਇਹਨੇ ਬੜੀ ਸੇਵਾ ਕੀਤੀ, ਬਹੁਤ ਭਾਵਨਾ ਦੇ ਨਾਲ, ਬਹੁਤ ਜ਼ਿਆਦਾ ਸ਼ਰਧਾ ਦੇ ਨਾਲ ਇਹਨੇ ਸਤਿਗੁਰਾਂ ਦੀ ਸੇਵਾ ਕੀਤੀ, ਨਿਮਰਤਾ ਦੇ ਨਾਲ। ਇੱਥੇ ਸਤਿਗੁਰੂ ਜੀ ਦੀ ਸੇਵਾ ਤੋਂ ਪ੍ਰਸੰਨ ਹੋਏ, ਵਰ ਦਿੱਤੇ ਨੇ। ਪਿੰਡ ਵਿੱਚ ਰਹਿਣ ਵਾਲੇ ਕੁਝ ਆਦਮੀ ਸਨ, ਉਹਨਾਂ ਨੂੰ ਵੀ ਸਤਿਗੁਰਾਂ ਨੇ ਵਰ ਦਿੱਤੇ। ਫਿਰ ਸਤਿਗੁਰੂ ਜੀ ਅੱਗੇ ਤੁਰੇ ਨੇ। ਭਾਈ ਜੀ ਲਿਖਦੇ ਨੇ ਕਿ ਪੂਰਬ ਦੀ ਦਿਸ਼ਾ ਵੱਲ ਸਾਹਿਬ ਜੀ ਤੁਰੇ ਜਾਂਦੇ ਨੇ ਤੇ ਸਤਿਗੁਰਾਂ ਇਰਾਦਾ ਕੀਤਾ ਕਿ ਪਹਿਲਾਂ ਆਗਰੇ ਜਾਣਾ, ਪਹਿਲਾਂ ਆਗਰੇ ਦੇਸ਼ ਨੂੰ ਭਾਗ ਲਾਉਣੇ ਨੇ। ਸਤਿਗੁਰਾਂ ਦਾ ਇਤਿਹਾਸ ਭਾਈ ਜੀ ਲਿਖਦੇ ਨੇ ਕਿ ਚਿਹਕੇ ਪਿੰਡ ਗਲੋਰੇ ਮਸੰਦ ਤੋਂ ਜਿਹੜਾ ਆਪ ਪਾਲਿਆ ਸੀ ਸਤਿਗੁਰਾਂ ਨੇ, ਵਿਦਾ ਹੋ ਕੇ ਸਾਹਿਬ ਸਤਿਗੁਰੂ ਜੀ ਅੱਗੇ ਗਏ ਨੇ, ਅੱਗੇ ਨੂੰ ਗਮਨ ਕੀਤਾ ਸਤਿਗੁਰਾਂ ਨੇ। ਅੱਗੇ ਇੱਕ ਪਿੰਡ ਆਇਆ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਖਟਕਰ ਗ੍ਰਾਮ ਸਮੀਪ ਹੀ ਉਤਰੇ ਸ੍ਰੀ ਗੁਰਦੇਵ ਤ ਤਹਿਕੇਰਾ ਹਕ ਆਨ ਕਰ ਨਹੀਂ ਕਰੀ ਕੁਝ ਸੇਵ। ਖਟਕੜ ਪਿੰਡ ਦਾ ਨਾਮ, ਮਾਲਵੇ ਦਾ ਇਲਾਕਾ, ਉਜਾੜ ਬੀਆਬਾਨ, ਰੇਤੀਲਾ ਇਲਾਕਾ। ਭਾਈ ਜੀ ਕਹਿੰਦੇ ਨੇ ਕਿ ਸਾਹਿਬ ਸਤਿਗੁਰੂ ਜੀ ਗਏ ਹਨ, ਉਹਦੇ ਕੋਲ ਹੀ ਸਤਿਗੁਰਾਂ ਡੇਰਾ ਕੀਤਾ। ਪਿੰਡ ਵਿੱਚੋਂ ਕੋਈ ਨਹੀਂ ਆਇਆ, ਰਾਈ ਜਾਣ ਕੇ ਵੀ ਕੋਈ ਨਹੀਂ ਆਇਆ ਪੁੱਛਣ ਦੇ ਲਈ ਸੁੱਖ ਸਾਂਦ ਸਾਹਿਬ ਸਤਿਗੁਰਾਂ ਦੇ। ਫਿਰ ਸਤਿਗੁਰਾਂ ਨੇ ਇੱਕ ਸਿੱਖ ਨੂੰ ਕੁਝ ਧਨ ਦਿੱਤਾ, ਕੁਝ ਪੈਸੇ ਦਿੱਤੇ ਨੇ।
ਧਨ ਕੋ ਦੇ ਕਰ ਮੋਲ ਮੰਗਾਇਓ, ਖਾਣ ਪਾਨ ਸਭ ਬਿਦ ਕਰਵਾਇਓ।
ਧਨ ਦੇ ਕੇ ਇੱਕ ਸਿੱਖ ਨੂੰ ਦੇ ਕੇ ਪਦਾਰਥ ਲਿਆਉਣ ਲਈ ਆਖਿਆ ਕਿ ਕੁਝ ਖਾਣ ਲਈ ਲੈ ਕੇ ਆ, ਰਸਤ ਲੈ ਕੇ ਆ। ਤੇ ਉਹ ਸਿੱਖ ਜਾਂਦਾ, ਉਹ ਲੈ ਕੇ ਆਉਂਦਾ, ਭੋਜਨ ਤਿਆਰ ਹੁੰਦਾ, ਸਾਹਿਬ ਸਤਿਗੁਰੂ ਜੀ ਗ੍ਰਹਿਣ ਕਰਦੇ। ਧਨ ਦੇ ਕੇ ਸਤਿਗੁਰਾਂ ਨੇ ਪਿੰਡ ਦੇ ਵਿੱਚੋਂ ਮੰਗਾਇਆ ਉਸ ਸਿੱਖ ਦੇ ਕੋਲੋਂ।
ਸੇਵ ਤੁਰੰਗਨ ਕੀ ਸਭ ਕੀਨ, ਤ੍ਰਿਣਯਨ ਵਾਏ ਮੋਲ ਕੋ ਦੀਨ।
ਘੋੜਿਆਂ ਦੀ ਵੀ ਸੇਵਾ ਕੀਤੀ ਗਈ ਚੰਗੀ ਤਰ੍ਹਾਂ। ਜਿਹੜੇ 6 ਘੋੜੇ ਸਤਿਗੁਰਾਂ ਦੇ ਨਾਲ ਨੇ, 5 ਸਵਾਰਾਂ ਦੇ, 1 ਸਤਿਗੁਰਾਂ ਦਾ, ਉਹਨਾਂ ਲਈ ਵੀ ਘਾਹ ਲੈ ਕੇ ਆਏ ਨੇ ਤੇ ਘਾਈ ਨੂੰ ਪੈਸੇ ਦਿੱਤੇ ਸਤਿਗੁਰਾਂ ਨੇ, ਆਪਣੇ ਕੋਲੋਂ ਧਨ ਦਿੱਤਾ। ਭਾਈ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਮੁੱਲ ਸਾਰਾ ਕੁਝ ਲੈ ਆਂਦਾ, ਜਦੋਂ ਮੁੱਲ ਸਾਰਾ ਕੁਝ ਸਤਿਗੁਰਾਂ ਖਰੀਦ ਲਿਆ, ਉਸ ਵਕਤ ਉਸ ਸਮੇਂ
ਜ਼ਿਮੀਦਾਰ ਤੈਂ ਕੇ ਤਬ ਆਏ, ਪੁਸ਼ਟ ਤੁਰੰਗਮ ਦੇਖ ਲੋ ਭਾਏ।
ਉਹ ਪਿੰਡ ਦੇ ਰਹਿਣ ਵਾਲੇ ਜ਼ਿਮੀਦਾਰ ਜਿਹੜੇ ਉੱਥੇ ਖੇਤੀ ਕਰਦੇ ਸਨ, ਭਾਈ ਜੀ ਕਹਿੰਦੇ ਨੇ ਉੱਥੇ ਆਏ ਨੇ ਤੇ ਜਦੋਂ ਉਹ ਲੰਘਦਿਆਂ ਉਹਨਾਂ ਨੇ ਵੇਖਿਆ ਕੁਝ ਜ਼ਿਮੀਦਾਰਾਂ ਨੇ ਸਤਿਗੁਰਾਂ ਦਾ ਡੇਰਾ ਲੱਗਾ, ਤੰਬੂ ਲੱਗਾ, ਲੱਗੇ ਨੇ ਸਿੱਖ ਵਿਸ਼ਰਾਮ ਕਰਦੇ ਨੇ, ਘੋੜੇ ਬਾਹਰ ਬੰਨੇ ਨੇ, ਘਾਹ ਖਾਂਦੇ ਪਏ ਨੇ। ਤੇ ਉਹਨਾਂ ਘੋੜੇ ਵੇਖੇ ਕਿ ਬੜੇ ਬਲੀ ਨੇ, ਬੜੇ ਮੁੱਲਵਾਨ ਘੋੜੇ ਨੇ, ਬੜੀ ਕੀਮਤ ਵਾਲੇ, ਬਹੁਤ ਜ਼ਿਆਦਾ ਮਹਿੰਗੇ ਮੁੱਲ ਦੇ ਘੋੜੇ, ਵਧੀਆ ਨਸਲ ਦੇ ਚੰਗੇ ਘੋੜੇ ਵੇਖੇ ਜਦੋਂ ਉਹਨਾਂ ਜ਼ਿਮੀਦਾਰਾਂ ਨੇ ਸਤਿਗੁਰਾਂ ਦੇ ਤੇ ਸਿੱਖਾਂ ਦੇ ਕੋਲ। ਘੋੜਿਆਂ ਵੱਲ ਜਦੋਂ ਧਿਆਨ ਗਿਆ, ਭਾਈ ਜੀ ਆਖਦੇ ਨੇ ਉਹਨਾਂ ਮਨ ਚ ਵਿਚਾਰ ਕੀਤੇ ਹੈ,
ਮਿਲਿਆ ਆਪਸ ਮੈਂ ਮਸਲਤ ਠਾਨੇ, ਅਧਿਕ ਮੋਲ ਕੇ ਤੁਰੰਗ ਮਹਾਨੇ।
ਆਪਸ ਸਲਾਹ ਕਰਦੇ ਨੇ ਕਿ ਬੜੇ ਮੁੱਲ ਦੇ ਘੋੜੇ ਨੇ, ਬੜੇ ਮਹਿੰਗੇ ਘੋੜੇ ਨੇ, ਕੋਈ ਸਸਤੀ ਚੀਜ਼ ਨਹੀਂ ਹੈ, ਬੜੀ ਉੱਤਮ ਚੀਜ਼ ਹੈ।
ਲੈ ਹੁਣ ਸਾ ਮੈਂ ਨਾ ਚੁਰਾਏ, ਏ ਪਰਦੇਸੀ ਲਖ ਹੈ ਨਕਾਏ।
ਉਹ ਆਖਦੇ ਪਰਦੇਸੀ ਨੇ, ਪਤਾ ਨਹੀਂ ਇਹਨਾਂ ਨੂੰ ਇੱਥੋਂ ਦਾ ਹਿਸਾਬ ਕਿਤਾਬ ਦਾ, ਗਲੀਆਂ ਦਾ, ਪਿੰਡਾਂ ਦਾ, ਇਲਾਕੇ ਦਾ। ਇੰਜ ਕਰੋ ਕਿ ਰਾਤੀ ਸਲਾਹ ਕਰੋ, ਰੋਈ ਚ ਇਹਨਾਂ ਡੇਰਾ ਲਾਇਆ ਤੇ ਘੋੜੇ ਚੋਰੀ ਕਰ ਲਈਏ ਇਹਨਾਂ ਦੇ, ਘੋੜੇ ਆਪਾਂ ਇਹਨਾਂ ਦੇ ਰਾਤੀ ਖੋਲ ਲਈਏ, ਜਿੰਨੇ ਵੀ ਇਹ ਘੋੜੇ ਨੇ ਵਧੀਆ ਕੀਮਤ ਵਾਲੇ।
ਚਲੇ ਜਾਏਂਗੇ ਬਸ ਨਾ ਬਸਾਵੇ, ਤਿੰਨ ਪੀਛੇ ਹਮ ਸਦਨ ਬੰਧਾਵੇ।
ਇੱਥੇ ਇਵੇਂ ਦਾ ਉਜਾੜ ਇਲਾਕਾ, ਰੇਤੀਲਾ ਏ, ਬੀਆਬਾਨ, ਜੰਗਲ ਦੇਸ਼, ਇੱਥੇ ਬੰਦਾ ਗਵਾਜੇ ਉਹ ਨਹੀਂ ਲੱਭਦਾ। ਘੋੜੇ ਆਪਾਂ ਲਕਾ ਲਾਂਗੇ, ਇਹ ਲੱਭਦੇ ਰਹਿਣਗੇ, ਪੁੱਛਦੇ ਰਹਿਣਗੇ, ਜਦੋਂ ਥੱਕ ਹਾਰ ਕੇ ਕੋਈ ਵਸ ਨਹੀਂ ਚੱਲਿਆ, ਚਲੇ ਜਾਣਾ ਇਹਨਾਂ ਨੇ ਬਾਅਦ ਵਿੱਚ, ਤੇ ਫਿਰ ਆਪਾਂ ਆਪਣੇ ਘਰੇ ਬੰਨ ਲਾਂਗੇ ਘੋੜੇ, ਆਪਣੇ ਕੋਲ ਲੈ ਆਵਾਂਗੇ ਘਰ ਦੇ ਵਿੱਚ ਘੋੜੇ। ਭਾਈ ਜੀ ਆਖਦੇ ਨੇ ਇਹਨਾਂ ਸਲਾਹ ਕੀਤੀ ਹੈ ਜ਼ਿਮੀਦਾਰਾਂ ਨੇ, ਸਤਿਗੁਰਾਂ ਦੇ ਮੁੱਲਵਾਨ ਘੋੜੇ ਵੇਖ ਕੇ ਮਨ ਵਿੱਚ ਲਾਲਚ ਆਇਆ ਤੇ ਲਾਲਚ ਵਾਸਤੇ ਸਲਾਹ ਕਰਦੇ ਨੇ।
ਬੇਚੇਂਗੇ ਧਨ ਪਾਏ ਬਿਸਾਲਾ, ਔਚਕ ਪਯੋ ਲਾਭ ਇਸ ਕਲਾ।
ਘਰ ਬੰਨ ਕੇ ਘੋੜੇ ਵਧੀਆ ਕਰਕੇ ਸੌਦਾ ਕਿਸੇ ਨਾਲ, ਜੇ ਸੌਦਾਗਰ ਟੱਕਰ ਗਿਆ ਕੋਈ ਤੇ ਜਿਹਨੂੰ ਮੁੱਲ ਦਾ ਪਤਾ ਹੋਵੇ, ਉਹਦੇ ਨਾਲ ਘੋੜੇ ਮੁੱਲ ਕਰਕੇ ਘੋੜਿਆਂ ਦਾ ਤੇ ਵੇਚ ਦੇਵਾਂਗੇ। ਅਚਾਨਕ ਹੀ ਸਾਨੂੰ ਇਹ ਲਾਭ ਹੋ ਗਿਆ, ਅਚਾਨਕ ਹੀ ਸਾਨੂੰ ਇਹਨਾਂ ਨਫਾ ਹੋ ਗਿਆ, ਇਹ ਸਾਡੇ ਕੋਲ ਆ ਗਏ ਨੇ, ਸਾਡਾ ਇਲਾਕਾ ਕਿਹੜਾ ਪਤਾ ਲੱਗਣ ਵਾਲਾ। ਜੇ ਕੁਝ ਇਹ ਕੋਈ ਕੁਝ ਅੱਗੋਂ ਬੋਲਣ ਗਏ ਤੇ ਇਹਨਾਂ ਨੂੰ ਵੀ ਚੁੱਪ ਕਰਾ ਦਾਂਗੇ, ਕੋਈ ਗੱਲ ਨਹੀਂ। ਬੜੇ ਹੰਕਾਰ ਦੇ ਵਿੱਚ ਇਹ ਜਿੰਨੇ ਵੀ ਜਿਮੀਦਾਰ ਸਨ ਇਹਨਾਂ ਸਲਾਹ ਕੀਤੀ ਹੈ, ਮਸ਼ਵਰਾ ਕੀਤਾ, ਮੰਤਰ ਪਕਾਇਆ, ਤਿਆਰੀ ਕਰ ਲਈ ਹੈ ਕਿ ਅੱਜ ਦੀ ਰਾਤ ਇਹ ਕੰਮ ਕਰ ਦੇਣਾ, ਕੀ ਪਤਾ ਸਵੇਰ ਨੂੰ ਇਹ ਚਲੇ ਨਾ ਜਾਣ। ਲੋਕੇ ਬਹਿ ਗਏ ਨੇ ਇੱਕ ਪਾਸੇ, ਸਾਹਿਬ ਸਤਿਗੁਰੂ ਜੀ ਦੇ ਸਿੱਖ ਹਨ, ਬਹੁਤ ਲੰਮਾ ਰਸਤਾ ਤੈਅ ਕਰਕੇ ਆਏ ਸਨ, ਥੱਕ ਗਏ ਸਨ, ਥਕੇਵੇਂ ਦੇ ਨਾਲ ਨੀਂਦ ਆ ਗਈ ਹੈ, ਸਾਰੇ ਸੌਂ ਗਏ ਨੇ। ਇੱਕ ਸਿੱਖ ਪਹਿਰੇ ਤੇ ਖੜਾ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ,
ਤਸਕਰ ਬਨ ਰਾਹਕ ਸੋ ਆਏ, ਹੇਰ ਤੁਰੰਗਣ ਕੇ ਨਿਆਰਾਏ।
ਤੇ ਚੋਰ ਬਣ ਕੇ ਜਦੋਂ ਕਿਸਾਨ ਆਏ ਨੇ, ਘੋੜਿਆਂ ਦੇ ਕੋਲ ਆਏ, ਘੋੜਿਆਂ ਦੇ ਕੋਲ ਇੱਕ ਪਾਸੇ ਲੋਕੇ ਜੇ ਓਲੇ ਜੇ ਹਨੇਰੇ ਦੀ ਓਟ ਦੇ ਵਿੱਚ ਬਹਿ ਗਏ ਨੇ, ਛੇ ਘੋੜੇ ਸਨ ਉੱਥੇ, ਤੇ ਉਹਨਾਂ ਛੇ ਘੋੜਿਆਂ ਨੂੰ ਲੈਣ ਦੇ ਲਈ
ਭਾਈ ਜੀ ਆਖਦੇ ਨੇ, ਖਸ਼ਟ ਚੋਰ ਖਟ ਕੋਰਨ ਹੇਤ, ਹੋਏ ਡੇਰੇ ਕੇ ਨੇਰ ਸੁਚੇਤ।
ਛੇ ਘੋੜਿਆਂ ਲਈ ਛੇ ਹੀ ਚੋਰ ਆਏ ਨੇ, ਤੇ ਡੇਰੇ ਦੇ ਕੋਲ ਲੋਕੇ ਬੈਠੇ ਨੇ ਸੁਚੇਤ ਹੋ ਕੇ, ਚੰਗੀ ਤਰ੍ਹਾਂ ਚੁਕੰਨੇ ਹੋ ਕੇ, ਜੇ ਕੋਈ ਵੀ ਹਲਚਲ ਹੋਈ ਤੇ ਸਾਨੂੰ ਉਸੇ ਵੇਲੇ ਇੱਕ ਦੂਜੇ ਨੂੰ ਖਬਰ ਕਰਨ ਦੀ ਤਿਆਰੀ ਹੈ। ਉਹਨਾਂ ਦੀ ਇਸ਼ਾਰੇ ਉਹਨਾਂ ਰੱਖੇ ਨੇ ਕਿ ਘੋੜੇ ਲੈ ਕੇ ਬਸ ਹੁਣ ਨਿਕਲ ਜਾਣਾ, ਇਹ ਸੋਚਿਆ। ਪਹਿਰੇਦਾਰ ਪਹਿਰਾ ਦਿੰਦਾ ਪਿਆ, ਉਡੀਕ ਕਰਦੇ ਪਏ ਨੇ ਕਿ ਕਦੋਂ ਰਾਤ ਦਾ ਹਨੇਰਾ ਥੋੜਾ ਹੋਰ ਗੂੜਾ ਹੋਵੇ, ਥੋੜਾ ਹੋਰ ਇਹ ਸੰਘਣਾ ਹੋ ਜਾਏ, ਤੇ ਪਹਿਰੇਦਾਰ ਕੁਝ ਅਲਸਾ ਜਾਏ, ਕੁਝ ਇਹਨੂੰ ਨੀਂਦ ਆ ਜਾਏ, ਥੋੜੀ ਦੇਰ ਲਈ ਵਿਸ਼ਰਾਮ ਕਰਨ ਲਈ ਰੁਕ ਜਾਏ, ਤੇ ਘੋੜੇ ਖੋਲ ਕੇ ਅਸੀਂ ਆ ਗਏ। ਇਹ ਵਿਚਾਰ ਕੀਤੀ ਇਹਨਾਂ ਨੇ, ਤੇ ਘੋੜੇ ਜਿੱਥੇ ਬੰਨੇ ਨੇ ਉਥੋਂ ਥੋੜੀ ਦੂਰ ਲੁਕੇ ਹੋਏ ਨੇ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਮੱਧ ਰਾਤ ਆਈ ਨਾ, ਅੱਧੀ ਰਾਤ ਹੋਈ, ਜਦੋਂ ਕੁਝ ਆਲਸ ਆ ਗਿਆ, ਪਹਿਰਾ ਜਿਹੜਾ ਦੇਦਾ ਪਿਆ ਸੀ ਸਿੱਖ, ਉਹਨੇ ਵੀ ਨਾਲ ਹੀ ਸਫ਼ਰ ਕੀਤਾ ਸੀ, ਤੇ ਥੋੜੀ ਜਿਹੀ ਉਹਦੀ ਅੱਖ ਲੱਗ ਗਈ। ਇਹ ਦਵਾ ਦਬ ਉੱਠੇ ਨੇ, ਦੱਬੇ ਪੈਰੀ ਆਏ ਨੇ ਘੋੜਿਆਂ ਦੇ ਕੋਲ, ਤੇ ਘੋੜਿਆਂ ਦੇ ਰੱਸੇ ਖੋਲਣ ਲੱਗੇ ਨੇ, ਸਤਿਗੁਰਾਂ ਦੇ ਘੋੜਿਆਂ ਨੂੰ ਚੋਰੀ ਕਰਨ ਲੱਗੇ ਨੇ ਮੰਦ ਮਤੀਏ। ਭਾਈ ਜੀ ਆਖਦੇ ਹਨ,
ਅੰਧ ਪਏ ਤਤਕਾਲ ਕੁਪਾਗੇ, ਜਬ ਬੰਧਨ ਕੋ ਮੋਚਨ ਲਾਗੇ।
ਤੇ ਜਦੋਂ ਗੱਢ ਖੋਲਣ ਲੱਗੇ ਘੋੜੇ ਦੀ ਰੱਸੀ ਦੀ, ਤੇ ਅੰਨੇ ਹੋ ਗਏ। ਇਹ ਮਾੜੇ ਭਾਗਾਂ ਵਾਲੇ, ਮਾੜੇ ਕਰਮਾਂ ਵਾਲੇ ਇਹ ਚੋਰ ਸਤਿਗੁਰਾਂ ਦੇ ਘੋੜੇ ਚੋਰੀ ਕਰਨ ਆਏ ਸਨ, ਤੇ ਜਦੋਂ ਆਏ ਨੇ ਘੋੜਿਆਂ ਦੇ ਕੋਲ, ਕਿਲੇ ਤੋਂ ਖੋਲਣ ਲੱਗੇ ਘੋੜਾ, ਤੇ ਇਹਨਾਂ ਨੂੰ ਦਿਖੇ ਨਾ ਕਿਲਾ ਕਿੱਥੇ, ਰੱਸੀ ਹੱਥ ਚ ਪੜੀ ਆ, ਟੋ ਟੋ ਕੇ ਵੇਖਦੇ ਨੇ। ਬਹੁਤ ਹੈਰਾਨ ਹੋ ਗਿਆ, ਬਹੁਤ ਅਸਚਰਚਕਿਤ ਹੋ ਗਿਆ ਇਹਨਾਂ ਦਾ ਮਨ, ਛੱਡ ਕੇ ਰੱਸੀ ਤੇ ਵਾਪਸ ਮੁੜ ਆਏ, ਪਰਾਂ ਭੱਜ ਆਏ ਨੇ। ਤੇ ਜਦੋਂ ਵਾਪਸ ਆਏ, ਪਿੱਛੇ ਨੂੰ ਪੈਰ ਪੁੱਟੇ ਨੇ, ਫਿਰ ਦਿਖਣ ਲੱਗ ਗਿਆ। ਭਾਈ ਜੀ ਆਖਦੇ ਨੇ,
ਹਟ ਆਏ ਅਗੇ ਤੇ ਪਿਸ਼ਾਰੀ, ਜਬਦਾਮ ਦਿਸ਼ ਬੁਝਾ ਪਸਾਰੀ।
ਵਾਪਸ ਹਟ ਆਏ ਤੇ ਦਿਖਣ ਲੱਗ ਪਿਆ, ਫਿਰ ਜਦੋਂ ਰੱਸੀ ਦੇ ਵੱਲ, ਦਾਮ ਦੇ ਵੱਲ ਭੁਜਾ ਬਾਂਹ ਪਸਾਰੀ ਹੈ, ਬਾਂਹ ਅੱਗੇ ਵੱਧ ਵਧਾ ਕੇ ਤੇ ਫੜਨ ਲੱਗੇ ਨੇ ਖੋਲੀ ਹੋਈ ਰੱਸੀ ਨੂੰ, ਘੋੜੇ ਦੀ ਨੂੰ, ਬਾਘ ਨੂੰ।
ਭਾਈ ਜੀ ਆਖਦੇ ਨੇ, ਕਸ਼ੂ ਨ ਦਿਸ ਦ੍ਰਿਸ਼ਟ ਪ੍ਰਹਾਨੀ, ਪਿਖ ਅਦ ਬੁੱਧ ਗਤ ਮਤ ਬਿਸਮਾਨੀ।
ਫੇਰ ਨਾ ਦਿਖੇ, ਫੇਰ ਇਹਨਾਂ ਨੂੰ ਕੋਈ ਨਜ਼ਰ ਨਾ ਆਵੇ, ਹਨੇਰਾ ਹੀ ਹਨੇਰਾ ਹੋ ਗਿਆ ਅੱਖਾਂ ਦੇ ਅੱਗੇ, ਜੋਤ ਜਾਂਦੀ ਰਹੀ। ਬੜੇ ਇਹ ਅਦਭੁਤ ਦੇ ਕੌਤਕ ਵੇਖ ਕੇ ਬੜੇ ਹੈਰਾਨ ਹੋਏ, ਬਹੁਤ ਮਨ ਦੇ ਵਿੱਚ ਅਸਚਰਜ ਮਨਾਇਆ, ਬਹੁਤ ਹੈਰਾਨੀ ਇਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਧਾਰੀ ਹੈ ਕਿ ਇਹ ਹੋ ਕੀ ਗਿਆ, ਇਹ ਗੱਲ ਕੀ ਹੈ। ਵਾਰੀ ਵਾਰੀ ਜਾ ਕੇ ਵੇਖਦੇ ਨੇ, ਫਿਰ ਅੰਨੇ ਹੋ ਜਾਂਦੇ ਨੇ, ਜਦੋਂ ਵੀ ਕੋਲ ਜਾਂਦੇ ਦਿਖਣਾ ਬੰਦ ਹੋ ਜਾਂਦਾ ਜਿਹੜਾ ਵੀ ਜਾਵੇ।
ਹਾਇ ਨ ਸਮੀਪੀ ਹੋਵੈ ਹੇਰਾ ਤਿਮਹੀ ਦ੍ਰਿਸ਼ਟ ਬਿਨਾਸਾ ਹੈ ਫੇਰ।
ਜਿਵੇਂ ਘੋੜਿਆਂ ਕੋਲ ਜਾਣ ਉਵੇਂ ਹੀ ਇਹਨਾਂ ਦੀ ਦ੍ਰਿਸ਼ਟੀ ਵਿਨਾਸ਼ ਹੋ ਜਾਏ, ਉਵੇਂ ਹੀ ਇਹਨਾਂ ਦੇ ਦੇਖਣ ਦੀ ਸ਼ਕਤੀ ਮੁੱਕ ਜਾਵੇ। ਉੱਕਾ ਹੈ ਜਿਵੇਂ ਨੇਤਰ ਹੁੰਦੇ ਹੀ ਨਹੀਂ, ਅੱਗੇ ਹਨੇਰਾ ਹੀ ਛਾ ਜਾਏ। ਭਾਈ ਸੰਤੋਖ ਸਿੰਘ ਜੀ ਆਖਦੇ ਨੇ, ਇਹ ਬਿਦਲਖ ਅਜਮਤ ਯੁੱਤ ਜਾਨੇ ਦੀਨ ਹੋਏ ਸਭ ਬੰਧਨ ਠਾਨੇ। ਇਸ ਤਰੀਕੇ ਦੇ ਨਾਲ ਸਾਹਿਬ ਸਤਿਗੁਰਾਂ ਨੇ ਦੇ ਕੌਤਕ ਨੂੰ ਵੇਖ ਕੇ ਹੈਰਾਨ ਹੋ ਗਏ। ਮਨ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦਾ ਹਿਰਦਾ ਅਸ਼ਚਰਜ ਨਾਲ ਭਰ ਗਿਆ। ਇਹਨਾਂ ਦਾ ਹੰਕਾਰ ਸੀ ਜਿਹੜਾ ਇਹਨਾਂ ਦੇ ਹਿਰਦੇ ਦਾ, ਜਿਸ ਹੰਕਾਰ ਦੇ ਕਾਰਨ ਸਤਿਗੁਰਾਂ ਨੂੰ ਰਾਹੀ ਜਾਣ ਕੇ ਵੀ ਪੁੱਛਣ ਨਹੀਂ ਸਨ ਆਏ, ਜੇ ਕਿਸੇ ਚੀਜ਼ ਦੀ ਲੋੜ ਹੋਵੇ, ਵਸਤੂ ਦੀ ਆਵਸ਼ਕਤਾ ਹੋਵੇ। ਇਹ ਉਸ ਹੰਕਾਰ ਨੂੰ ਹੁਣ ਸਤਿਗੁਰਾਂ ਨੇ ਖਤਮ ਕਰ ਦਿੱਤਾ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਗੁਰੂ ਨਾਨਕ ਦੇਵ ਚੱਲੇ ਨਾ ਘਰ ਤੋਂ ਸੰਸਾਰ ਦੀ ਯਾਤਰਾ ਕਰਨ ਦੇ ਲਈ, ਉਦੋਂ ਸਾਰੇ ਸੰਸਾਰ ਨੂੰ ਜਿੱਤਣ ਦੇ ਲਈ, ਸਾਰੇ ਸੰਸਾਰ ਨੂੰ ਅਗਿਆਨ ਦੇ ਹਨੇਰੇ ਚੋਂ ਕੱਢਣ ਦੇ ਲਈ, ਅਗਿਆਨਤਾ ਦਾ ਨਾਸ਼ ਕਰਨ ਦੇ ਲਈ ਤੇ ਗਿਆਨ ਦਾ ਪ੍ਰਕਾਸ਼ ਕਰਨ ਲਈ, ਸੱਚ ਦੀ ਜਿੱਤ ਕਰਾਉਣ ਲਈ ਸਾਹਿਬ ਸਤਿਗੁਰੂ ਜੀ ਤੁਰੇ ਸਨ, ਸੱਚ ਨਾਲ ਦੁਨੀਆਂ ਜਿੱਤਣ ਲਈ। ਉਦੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਤਿਆਰੀ ਕੀਤੀ। ਭਾਈ ਜੀ ਲਿਖਦੇ ਨੇ, ਤਿਆਰੀ ਕਿਵੇਂ ਕੀਤੀ? ਦਿਗ ਵਿਜੈ ਹੇਤ ਸਾਜ ਬੇਦੀ ਕੁਲਕੇਤ ਦਲ। ਸੰਸਾਰ ਨੂੰ ਵਿਜੈ ਕਰਨ ਦੇ ਲਈ ਬੇਦੀ ਕੁਲਕੇਤ, ਜਿਹੜੇ ਬੇਦੀਆਂ ਦੀ ਕੁਲ ਦੇ ਵਿੱਚ ਝੰਡੇ ਦੇ ਸਮਾਨ ਹਨ, ਬੇਦੀਆਂ ਦੀ ਕੁਲ ਦੇ ਉਜਿਆਰੇ, ਬੇਦੀਆਂ ਦੀ ਕੁਲ ਵਿੱਚ ਸਭ ਤੋਂ ਸਿਰਮੌਰ ਸ੍ਰੀ ਗੁਰੂ ਨਾਨਕ ਦੇਵ ਜੀ, ਦਿਗ ਵਿਜੈ ਹੇਤ ਸਾਜ ਬੇਦੀ ਕੁਲਕੇਤ ਦਲ। ਉਹਨਾਂ ਦਲ ਸਾਜਿਆ, ਆਪਣੀ ਫੌਜ ਸਾਜੀ ਹੈ, ਆਪਣੀ ਇੱਕ ਸੈਨਾ ਤਿਆਰ ਕੀਤੀ ਹੈ। ਦਿਗ ਬਜਾ ਹੇਤ ਸਾਜ ਬੇਦੀ ਕੁਲਕੇਤ ਦਲ, ਚਲੇ ਦੰਭ ਦਲਬੇ ਕੋ ਦਲਿਨ ਬਿਦਾਰਿਆ। ਪਖੰਡ ਦੀ ਜਿਹੜੀ ਫੌਜ ਹੈ ਉਸ ਨੂੰ ਪਛਾੜਨ ਦੇ ਲਈ, ਜਿਹੜੀ ਅਗਿਆਨਤਾ ਦੀ ਫੌਜ ਹੈ ਉਹਦਾ ਨਾਸ਼ ਕਰਨ ਦੇ ਲਈ, ਝੂਠ ਨੂੰ ਹਰਾਉਣ ਲਈ ਸਾਹਿਬ ਸਤਿਗੁਰੂ ਜੀ ਤਿਆਰੀ ਕੀਤੀ ਹੈ। ਕਿਵੇਂ ਤਿਆਰੀ ਕੀਤੀ ਹੈ? ਭਾਈ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਕੀ ਲਿਆ ਆਪਣੇ ਨਾਲ, ਕਿਹੜੇ ਕਿਹੜੇ ਸ਼ਸਤਰ ਲਏ ਨੇ। ਭਗਤ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ, ਨਾਨਾ ਦ੍ਰਿਸ਼ਟਾਂਤ ਲੀਨ ਸਿਲੀ ਮੁਖ ਧਾਰਿਆ। ਕਿਉਂਕਿ ਜੰਗ ਕਰਨ ਚੱਲੇ ਸਨ, ਫਿਰ ਸਵਾਲ ਉੱਠਦਾ ਸੀ ਕਿ ਜੇ ਜੰਗ ਕਰਨ ਚੱਲੇ ਨੇ ਤੇ ਫਿਰ ਜੰਗ ਕਰਨ ਲੱਗਿਆਂ ਫੌਜ ਦੇ ਕੋਲ ਝੰਡਾ ਹੁੰਦਾ, ਗੁਰੂ ਨਾਨਕ ਦੇਵ ਦੇ ਕੋਲ ਫਿਰ ਕਿਹੜਾ ਝੰਡਾ ਸੀ? ਜੇ ਅਗਿਆਨ ਦੇ ਨਾਲ ਜੰਗ ਕਰਨ ਚੱਲੇ ਨੇ ਤੇ ਜੰਗ ਕਰਨ ਲੱਗਿਆਂ ਆਪਣੇ ਦੇਸ਼ ਦਾ ਆਪਣੇ ਰਾਜ ਦਾ ਝੰਡਾ ਲੈ ਕੇ ਜਾਈਦਾ, ਤੇ ਕਿਹੜਾ ਝੰਡਾ ਸੀ ਸਤਿਗੁਰਾਂ ਦੇ ਕੋਲ? ਝੰਡੇ ਤੇ ਕੱਪੜਾ ਬੱਜਾ ਹੁੰਦਾ ਤੇ ਕਿਹੜਾ ਕੱਪੜਾ, ਕਿਹੜਾ ਝੰਡਾ ਸੀ? ਭਾਈ ਜੀ ਆਖਦੇ ਨੇ, ਭਗਤ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ। ਭਗਤੀ ਦਾ ਝੰਡਾ ਸਤਿਗੁਰਾਂ ਨੇ ਲਿਆ, ਪ੍ਰੇਮ ਦਾ ਉੱਤੇ ਕੱਪੜਾ ਬੰਨਿਆ ਝੰਡੇ ਦੇ ਸਿਰੇ ਦੇ ਉੱਤੇ। ਭਗਤ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ, ਨਾ ਕੀਰਤ ਨਿਸ਼ਾਨੋ ਕਹਿਰਾਨੋ ਕਣ ਭਾਰਿਆ। ਤੇ ਫਿਰ ਸਵਾਲ ਉੱਠਦਾ ਸੀ, ਝੰਡਾ ਵੀ ਹੁੰਦਾ ਤੇ ਫੌਜ ਦੇ ਅੱਗੇ ਝੰਡੇ ਤੋਂ ਬਾਅਦ ਨਗਾਰੇ ਵੱਜਦੇ ਜਾਂਦੇ ਨੇ, ਵੱਡੇ ਵੱਡੇ ਨਗਾਰੇ ਜਿਹੜੇ ਫੌਜ ਦੇ ਵਿੱਚ ਜੋਸ਼ ਪਾਉਂਦੇ ਨੇ ਅਤੇ ਦੂਜੇ ਦੁਸ਼ਮਣ ਨੂੰ ਸੂਚਿਤ ਕਰਦੇ ਨੇ ਕਿ ਫੌਜ ਆ ਗਈ ਆ ਦੁਸ਼ਮਣ ਦੀ। ਉਹ ਨਗਾਰੇ ਵੱਡੇ ਵੱਡੇ ਵੱਜਣ ਵਾਲੇ, ਉਹ ਸਤਿਗੁਰਾਂ ਨੇ ਫਿਰ ਕਿਹੜੇ ਨਗਾਰੇ ਲੈ? ਜੇ ਚੱਲੇ ਸਨ ਜੰਗ ਕਰਨ ਦੇ ਲਈ ਝੰਡਾ ਤੇ ਲੈ ਲਿਆ, ਨਗਾਰੇ ਕਿਹੜੇ ਸਨ? ਭਾਈ ਜੀ ਆਖਦੇ ਨੇ, ਕੀਰਤ ਨਿਸ਼ਾਨੋ ਕਹਿਰਾਨੋ ਕਣ ਪਾਰਿਆ। ਉਹ ਪ੍ਰਭੂ ਦੀ ਕੀਰਤੀ, ਉਹ ਪ੍ਰਭੂ ਦਾ ਜਸ ਦਾ ਨਗਾਰਾ ਲੈ ਕੇ ਚੱਲੇ। ਤੇ ਅੱਗੇ ਫਿਰ ਸਵਾਲ ਉੱਠਦਾ ਸੀ, ਤੇ ਜੇ ਜੰਗ ਕਰਨ ਚੱਲੇ ਨੇ, ਜੰਗ ਦੇ ਵਿੱਚ ਹਥਿਆਰਾਂ ਦੀ ਜ਼ਰੂਰਤ ਪੈਂਦੀ ਹੈ, ਜੰਗ ਦੇ ਵਿੱਚ ਹਥਿਆਰਾਂ ਦੀ ਆਵਸ਼ਕਤਾ ਹੁੰਦੀ ਹੈ, ਸਤਿਗੁਰਾਂ ਨੇ ਫਿਰ ਕਿਹੜੇ ਹਥਿਆਰ ਲੈ? ਭਾਈ ਜੀ ਉੱਤਰ ਦਿੰਦੇ ਨੇ, ਭਾਈ ਜੀ ਆਖਦੇ ਨੇ, ਜੁਗਤ ਕਮਾਨ ਕਰ। ਸਤਿਗੁਰਾਂ ਨੇ ਜੁਗਤੀ ਦੀ ਕਮਾਨ ਲਈ ਹੈ ਆਪਣੇ ਹੱਥ ਦੇ ਵਿੱਚ, ਪਰਮੇਸ਼ਰ ਦੇ ਨਾਮ ਦੀ ਸਤਿਗੁਰਾਂ ਨੇ ਤਲਵਾਰ ਫੜੀ ਹੈ। नाना दृष्टांत लीन सिली मुख तारिया अनेक प्रकार दे जड़े दृष्टांत हन सतगुरां दे ओ ना तीर लाए ने जेडे वैरी दे दल नू नाश करदे ने ते फिर उन्हां आख्या ते जे किते लोड़ पै जाए बहुती किते सख्त अपने दुश्मन ने किते कड़ाई कीती होवे अपना इंतजाम कीता होवे ते फिर तोपा दी भी जरूरत पै जांदी है ते जे फिर सतगुरु दी चले ने जंग करन ते जे किते अगे दुश्मन दा इंतजाम वड्डा होवे जे किते अज्ञानता दा अभिमान दा जो किला है मजबूत होवे ते फिर की करनगे। भाई जी दसदे ने कि जहां दिड कोट तहा करामात तोप संग टाए के मैदान कीन मिले मिले अरी हारिया। जिथे दृढ़ कोट होगा अज्ञानता दा जिथे मजबूत किला बनाया होगा अभिमान ने उथे साहब सतगुरु जी करामात दी तोप दे नाल सचे पातशाह जी उस नूं ढा के मैदान दे विच मिला देणगे मिट्टी च मिला देणगे ते दुश्मन नाल मिल जाऊगा। भाई जी आखदे ने सतगुरां दे घोड़े ए अभिमान दे नाल भरे होए ए किसान खोलन आए चोरी करने आए सतगुरां ने ऐसी करामात विखाई कि जदों घोड़ा खोलन लगन अन्ने हो जाण फिर पिछे हटन फिर नेत्रां च जोत आ जाए फिर अगे आउण फिर अन्ने हो जाण। सतगुरां ने ऐसी करामात दी तोप चलाई जो इन्हां दे हिरदियां दे विच अभिमान दे इन्हां दे हिरदियां दे विच अज्ञान दे जिहड़े किले बजे सन किले अज्ञान दे जिहड़े इन्हां दे मन दे विच किले सन सतगुरां ने तोड़ दित्ते मान दूर हो गया। भाई संतोख सिंह जी लिखदे ने दीन होए सब बंधन ठाने जड़े आए सन हंकार दे नाल मिलन नहीं आए सतगुरां नूं सतगुरां दी करामात दी तोप दी जदों चोट वजी है मन दा हंकार चूरो चूर हो गया दीन हो गए बंदना करदे ने नमस्कार करदे ने उस जगह ते अपनी भुल मनदे हन छे दे छे जड़े चोर आए ने एक किसान हन जेडे इलाके दे। भाई संतोख सिंह जी लिखते ने कि जदों इवें वेख्या ते आपू अपने घरां नूं फिर जान लगे अद्धी रात दा वक्त है ते उन्हां दे विच्चों एक सियाणा सी उन्हें आख्या कि अजमतवान ने ए ताकतवान ने ए सच्चे फकीर हन तुसी इंज करो कि आपां सवेरे आउने आ ते इन्हां दी सेवा करदे आ इन्हां नूं रजाउने आ इन्हां दीआं खुशियां लैने आ ते इन्हां कोलों वर मंग लांगे। भाई संतोख सिंह जी लिखते ने उन्हां सलाह कीती जे किते साडे ते रीझ पै ते असीं इह वर मंगणा कि जो साडे पिंड दे इलाके दे विच जिथों तीक साडी जूह है जिथों तीक साडी हद है पिंड दी साडे पिंड दी जमीन है उथे पानी सारे पासे खारा सतगुरां नूं आखांगे कि सानूं दस दिओ कि पानी मिठा किथों निकलूगा ते उथे असीं खूह पुट लांगे ਇਹ ਸਾਰਿਆਂ ਦਾ ਸਾਂਝਾ ਵਰ ਹੋਊਗਾ ਸਾਰਿਆਂ ਦੇ ਲਈ ਸੁਖਦਾਇਕ ਹੋਊਗਾ। ਇਹ ਵਿਚਾਰ ਕੀਤੀ ਆ ਰਾਤ ਇਹਨਾਂ ਛੇ ਜਾਣਿਆਂ ਨੇ ਤੇ ਰਾਤੋ ਰਾਤ ਆਪਣੇ ਘਰੇ ਗਏ ਨੇ ਰਾਤ ਸੁੱਤੇ ਹਨ ਸਵੇਰ ਹੁੰਦਿਆਂ ਸਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਭਈ ਪ੍ਰਭਾਤ ਦੂਧ ਦਦੀ ਲੀਨ ਚਾਵਰ ਜੂਨ ਸੁਕ੍ਰਿਤ ਨਵੀਨ ਸਵੇਰ ਹੋਈ ਹੈ ਸਵੇਰੇ ਦੁੱਧ ਚੋਇਆ ਤੇ ਤਾਜ਼ਾ ਦੁੱਧ ਲੈ ਕੇ ਜੋ ਦਹੀਂ ਸਵੇਰੇ ਲਿਆਂਦਾ ਤਾਜ਼ਾ ਬਣਾਇਆ ਘਿਓ ਉਹ ਲੈ ਕੇ ਸਤਿਗੁਰਾਂ ਦੇ ਕੋਲ ਸਤਿਗੁਰਾਂ ਦੇ ਡੇਰੇ ਵਿੱਚ ਹਾਜ਼ਰ ਹੋਏ ਨੇ ਜਿੱਥੇ ਛੇ ਸਿੱਖ ਛੇ ਜੋ ਘੋੜੇ ਇਹ ਚੋਰੀ ਕਰਨ ਆਏ ਸਨ ਛੇ ਚੋਰ ਪੰਜ ਸਿੱਖ ਸਤਿਗੁਰਾਂ ਦੇ ਨਾਲ ਨੇ ਛੇਵੇਂ ਸਾਹਿਬ ਸਤਿਗੁਰੂ ਜੀ ਨੇ ਉੱਥੇ ਸਭ ਵਸਤੂਆਂ ਲੈ ਕੇ ਆਉਂਦੇ ਨੇ ਤੇ ਆ ਕੇ ਦੱਸਦੇ ਨੇ ਸਾਰੀ ਵਿਥਿਆ ਕਿ ਸਾਹਿਬ ਸਤਿਗੁਰੂ ਜੀ ਅਸੀਂ ਬਖਸ਼ਾਉਣ ਲਈ ਆਏ ਹਾਂ ਸਾਡੇ ਕੋਲੋਂ ਜੋ ਗਲਤੀ ਹੋ ਗਈ ਹੈ ਸਾਡੇ ਕੋਲੋਂ ਜੋ ਭੁੱਲ ਹੋ ਗਈ ਹੈ ਅਸੀਂ ਜੋ ਇਹ ਗਲਤੀ ਕਰ ਬੈਠੇ ਹਾਂ ਅਸੀਂ ਬਖਸ਼ਾਉਣ ਲਈ ਆਏ ਹਾਂ। ਪਿੰਡ ਦੇ ਲੋਕ ਆਏ ਸਨ ਕੁਝ ਸਵੇਰ ਹੁੰਦਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ ਹੋਰ ਸਿੱਖ ਸੰਗਤਾਂ ਇਲਾਕੇ ਦੀਆਂ ਆ ਗਈਆਂ ਦਰਸ਼ਨ ਕਰਨ ਦੇ ਲਈ ਸੰਗਤ ਵੀ ਸੀ ਤੇ ਸੰਗਤ ਵਿੱਚ ਖਲੋ ਕੇ ਉਹਨਾਂ ਨੇ ਆਪਣਾ ਗੁਨਾਹ ਕਬੂਲਿਆ ਆਪਣੀ ਗਲਤੀ ਮੰਨੀ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਅਰਜ਼ ਕੀਤੀ ਹੈ ਕਿ ਤੁਸੀਂ ਬਖਸ਼ਣਹਾਰੇ ਹੋ ਤੁਸੀਂ ਗੁਨਾਹੀਆਂ ਨੂੰ ਬਖਸ਼ ਲੈਂਦੇ ਹੋ ਸਾਡੇ ਗੁਨਾਹ ਬਖਸ਼ ਦਿਓ ਅਸੀਂ ਅਣਜਾਣਤਾ ਦੇ ਵਿੱਚ ਅਗਿਆਨਤਾ ਦੇ ਵਿੱਚ ਜੋ ਕੀਤਾ ਕੀਤਾ ਸਾਡਾ ਹੁਣ ਹੰਕਾਰ ਦੂਰ ਹੋ ਗਿਆ ਸਾਹਿਬ ਸਤਿਗੁਰੂ ਜੀ ਸਾਨੂੰ ਬਖਸ਼ ਲਓ। ਸਾਹਿਬ ਸਤਿਗੁਰੂ ਜੀ ਉਹਨਾਂ ਦਾ ਹਿਰਦਾ ਨਿਸ਼ਕਪਟ ਵੇਖ ਕੇ ਬਿਨਾਂ ਕਿਸੇ ਬਲ ਤੋਂ ਵੇਖ ਕੇ ਕਿ ਇਹਨਾਂ ਆਪਣਾ ਜੋ ਗੁਨਾਹ ਹੈ ਸੰਗਤ ਦੇ ਵਿੱਚ ਕਬੂਲ ਲਿਆ। ਸਤਿਗੁਰਾਂ ਨੇ ਆਖਿਆ ਤੁਹਾਨੂੰ ਮਾਫ ਕਰਤਾ, ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ, ਕਿਹੜੀ ਚੀਜ਼ ਦੀ ਜ਼ਰੂਰਤ ਹੈ, ਜੋ ਚਾਹੀਦਾ ਮੰਗ ਲਵੋ, ਮੈਂ ਤੁਹਾਨੂੰ ਦੇ ਦੇਣਾ। ਭਾਈ ਸੰਤੋਖ ਸਿੰਘ ਜੀ ਆਖਦੇ ਨੇ ਕਿ ਸਤਿਗੁਰਾਂ ਨੇ ਜਦੋਂ ਇਵੇਂ ਆਖਿਆ ਤੇ ਹੱਥ ਜੋੜ ਕੇ ਇਹਨਾਂ ਕਿਸਾਨਾਂ ਨੇ ਬੇਨਤੀ ਕੀਤੀ ਹੈ ਕਿ ਹੇ ਦੀਨ ਦੁਨੀਆਂ ਦੇ ਦਾਤੇ, ਹਰ ਇੱਕ ਵਸਤੂ ਤੇਰੀ ਹੀ ਦਿੱਤੀ ਹੈ, ਹਰ ਇੱਕ ਚੀਜ਼ ਤੂੰ ਹੀ ਦਿੱਤੀ ਹੈ, ਹਰ ਇੱਕ ਨੂੰ ਦੇਣ ਵਾਲਾ ਵੀ ਤੂੰ ਹੀ ਹੈ, ਦੱਦਾ ਦਾਤਾ ਇੱਕ ਹੈ, ਤੇਰੇ ਤੋਂ ਬਿਨਾਂ ਹੈ ਵੀ ਕੋਈ ਨਹੀਂ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਹੱਥ ਜੋੜ ਕੇ ਚਰਨਾਂ ਦੇ ਵਿੱਚ ਸਿਰ ਨਵਾ ਕੇ ਇਹ 6 ਜਾਣੇ ਇਕੱਠੇ ਅਰਜ ਕਰਦੇ ਨੇ ਕਿ ਸਾਹਿਬ ਸੱਚੇ ਪਾਤਸ਼ਾਹ ਹਮਰ ਗਰਾਮ ਸੀਮ ਜਹਤੀ ਕਾ ਜਲ ਖਾਰੋ ਹੋਏ ਮਿਲੈ ਨਨਿਕਾ। ਸਾਡੇ ਗ੍ਰਾਮ ਦੀ ਸਾਡੇ ਪਿੰਡ ਦੀ ਜਿੱਥੋਂ ਤੱਕ ਸੀਮਾ, ਜਿੱਥੋਂ ਤੱਕ ਸਾਨੂੰ ਇਜਾਜ਼ਤ ਹੈ ਪਾਣੀ ਭਰਨ ਦੀ, ਜਿੱਥੋਂ ਤੱਕ ਦੂਜੇ ਪਿੰਡ ਦੀ ਜ਼ਮੀਨ ਨਹੀਂ ਸ਼ੁਰੂ ਹੋ ਜਾਂਦੀ, ਉਹ ਸਾਰਾ ਹੀ ਇਲਾਕਾ ਚੋਂ ਤਰਫਾਂ ਦੇ ਵਿੱਚ ਪਾਣੀ ਖਾਰਾ ਨਿਕਲਦਾ। ਜਿੱਥੇ ਵੀ ਖੂਹ ਪੁੱਟੀਏ ਪਾਣੀ ਵਰਤਣ ਦੇ ਲਈ ਪਾਣੀ ਖਾਰਾ ਨਿਕਲਦਾ, ਕਿਤੋਂ ਵੀ ਨੀਕਾ, ਕਿਤੋਂ ਵੀ ਜਿਹੜਾ ਉੱਤਮ ਪਾਣੀ, ਵਧੀਆ ਪਾਣੀ, ਪੀਣ ਯੋਗ, ਵਰਤਣ ਯੋਗ, ਉਹ ਸਾਨੂੰ ਮਿਲਦਾ ਨਹੀਂ, ਉਹ ਸਾਨੂੰ ਪ੍ਰਾਪਤ ਨਹੀਂ ਹੁੰਦਾ। ਪਾਣੀ ਦੀ ਬੜੀ ਤੰਗੀ ਹੈ। ਇਹ ਜੰਗਲ ਦੇਸ਼ ਮਾਲਵੇ ਦਾ ਇਲਾਕਾ, ਰਤੀਲਾ ਇਲਾਕਾ, ਟਿੱਬਿਆਂ ਨਾਲ ਭਰਿਆ। ਭਾਈ ਸੰਤੋਖ ਸਿੰਘ ਜੀ ਆਖਦੇ ਨੇ ਅਰਜ ਕੀਤੀ ਗੁਰੂ ਚਰਨਾਂ ਦੇ ਵਿੱਚ ਇਹਨਾਂ 6 ਜਾਣਿਆਂ ਨੇ,
ਸਭ ਇਹਾਂ ਕੂਪ ਕੋ ਅਬ ਖਨਵਾਵੋ, ਜਿਸ ਥਾਂ ਸਥਾਨ ਮੈਂ ਆਪ ਬਤਾਵੋ।
ਭਾਈ ਜੀ ਆਖਦੇ ਨੇ ਕਿ ਜਿੱਥੇ ਤੁਸੀਂ ਕਹੋਗੇ ਸਾਹਿਬ ਸਤਿਗੁਰੂ ਜੀ, ਉੱਥੇ ਅਸੀਂ ਖੂਹ ਪਟਾਵਾਂਗੇ। ਤੁਸੀਂ ਮਹਾਨ ਪੁਰਖ ਹੋ, ਤੁਸੀਂ ਕਰਾਮਾਤਵਾਨ ਹੋ, ਤੁਸੀਂ ਅਕਾਲ ਪੁਰਖ ਦੇ ਨੂਰ ਹੋ, ਤੇ ਸਾਨੂੰ ਪੱਕਾ ਵਿਸ਼ਵਾਸ ਹੈ ਕਿ ਉਸ ਤਾਂ ਪਾਣੀ ਮਿੱਠਾ ਨਿਕਲੇਗਾ। ਸਾਹਿਬ ਸਤਿਗੁਰਾਂ ਨੇ ਉਹਨਾਂ ਦੀ ਭਾਵਨਾ ਨੂੰ ਜਾਣਿਆ। ਸਤਿਗੁਰਾਂ ਨੇ ਆਖਿਆ ਸੀ ਕਿ ਤੁਹਾਡੀ ਇੱਛਾ ਪੂਰੀ ਕਰਾਂਗੇ। ਦਾਸ ਨੂੰ ਇਸ਼ਾਰਾ ਕੀਤਾ ਮਤੀ ਦਾਸ ਨੂੰ। ਮਤੀ ਦਾਸ ਧਨੁੱਖ ਲੈ ਕੇ ਆਇਆ ਸਤਿਗੁਰਾਂ ਦਾ, ਸਤਿਗੁਰਾਂ ਤਰਕਸ਼ ਮੰਗਵਾਇਆ, ਇੱਕ ਤੀਰ ਕੱਢਿਆ ਸਤਿਗੁਰਾਂ ਨੇ। ਭਾਈ ਜੀ ਆਖਦੇ ਨੇ ਸੰਦ ਪੰਚ ਮੈਂ ਚਲਾਇਓ, ਪਰਿਓ ਦੂਰ ਗੁਰਬਾਕ ਅਲਾਇਓ। ਫਿਰ ਨੀ ਤੇ ਡੇਰਾ ਸੀ ਸਤਿਗੁਰਾਂ ਦਾ, ਚੱਲੇ ਤੇ ਰੱਖ ਕੇ ਤੀਰ ਖਿੱਚਿਆ, ਕੰਨ ਤੱਕ ਤੀਰ ਖਿੱਚ ਕੇ ਸਤਿਗੁਰਾਂ ਚਲਾਇਆ ਹੈ, ਦੂਰ ਗਿਆ ਤੀਰ ਤੇ ਜਾ ਕੇ ਧਰਤੀ ਵਿੱਚ ਗੱਡਿਆ ਗਿਆ। ਭਾਈ ਜੀ ਲਿਖਦੇ ਨੇ ਸਤਿਗੁਰਾਂ ਉੱਤੇ ਨੂੰ ਚਲਾਇਆ ਸੀ, ਧਰਤੀ ਚ ਗੱਡਿਆ ਗਿਆ, ਤੇ ਸਤਿਗੁਰਾਂ ਵਜਨ ਕੀਤਾ ਉਹਨਾਂ ਸਿੱਖਾਂ ਨੂੰ। ਉਹਨਾਂ ਸਿੱਖਾਂ ਨੂੰ ਆਖਿਆ ਹੈ ਤੁਸੀਂ, ਤੁਹਾਨੂੰ ਜੇ ਮਿੱਠਾ ਜਲ ਚਾਹੀਦਾ, ਜੇ ਤੁਸੀਂ ਮਿੱਠੇ ਜਲ ਦੀ, ਪੀਣ ਯੋਗ ਜਲ ਦੀ ਪ੍ਰਾਪਤੀ ਕਰਨਾ ਚਾਹੁੰਦੇ ਹੋ,
ਜਹ ਲਗਬਾਨ ਹਮਾਰੋ ਗਯੋ, ਤਹ ਲਗ ਜਲ ਮੀਠੋ ਕਰ ਦਯੋ।
ਜਿੱਥੋਂ ਤੱਕ ਤੀਰ ਗਿਆ ਉਥੋਂ ਤੱਕ ਦਾ ਪਾਣੀ ਮਿੱਠਾ ਕਰ ਦਿੱਤਾ ਗਿਆ, ਉਥੋਂ ਤੱਕ ਦਾ ਪਾਣੀ ਮਿੱਠਾ ਹੋ ਗਿਆ। ਤੇ ਇਸ ਤੀਰ ਤੋਂ ਇਹਦੀ ਨਿਸ਼ਾਨੀ ਰੱਖ ਲਓ, ਇਸ ਤੀਰ ਤੋਂ ਉਰੇ ਉਰੇ ਇਸ ਜਗ੍ਹਾ ਤੋਂ ਲੈ ਕੇ ਜਿੰਨੇ ਵੀ ਇੱਥੇ ਖੂਹ ਲਾਓਗੇ, ਜਿੰਨਾ ਵੀ ਇੱਥੇ ਤੁਸੀਂ ਜਲ ਕੱਢਣ ਦਾ ਯਤਨ ਕਰੋਗੇ ਮਿੱਠਾ ਹੋਏਗਾ। ਤੀਰ ਤੋਂ ਪਰੇ ਪਾਣੀ ਖਾਰਾ, ਤੀਰ ਤੱਕ ਪਾਣੀ ਮਿੱਠਾ ਕਰ ਦਿੱਤਾ। ਸਤਿਗੁਰਾਂ ਨੇ ਆਖਿਆ ਹੈ ਸਿੱਖ ਪ੍ਰਸੰਨ ਹੋ ਗਏ, ਸਤਿਗੁਰਾਂ ਦੀ ਸਿਫਤ ਕਰਦੇ ਨੇ, ਸਿੱਖ ਹੋ ਗਏ, ਚਰਨ ਅੰਮ੍ਰਿਤ ਲੈ ਲਿਆ, ਚਰਨ ਧੋ ਕੇ ਸਤਿਗੁਰਾਂ ਦਾ ਜੋ ਚਰਨ ਅੰਮ੍ਰਿਤ ਸੀ ਉਹ ਗ੍ਰਹਿਣ ਕੀਤਾ, ਕੰਨ ਵਿੱਚ ਸਤਿਗੁਰਾਂ ਮੰਤਰ ਦੇ ਦਿੱਤਾ ਜਿਸ ਬਾਬਤ ਗੁਰਬਾਣੀ ਦੇ ਵਿੱਚ 1302 ਅੰਗ ਤੇ ਫਰਮਾਇਆ ਹੈ। ਪਟ ਸਾਹਿਬਾਨ ਲਿਖਦੇ ਨੇ ਮਨਹ ਪ੍ਰਕਾਸ਼ ਭਇਓ ਭ੍ਰਮ ਨਾਸਿਓ, ਮੰਤਰ ਦਿਓ ਗੁਰ ਕਾਨ, ਕੰਨ ਦੇ ਵਿੱਚ ਦਿੱਤਾ ਸਤਿਗੁਰਾਂ ਨੇ ਮੰਤਰ, ਤੇ ਜੋ ਹਿਰਦੇ ਦਾ ਅਗਿਆਨ ਸੀ ਉਹ ਦੂਰ ਹੋ ਗਿਆ ਤੇ ਮਨ ਵਿੱਚ ਪ੍ਰਕਾਸ਼ ਹੋ ਗਿਆ, ਗਿਆਨ ਦਾ ਮਨ ਦੇ ਵਿੱਚ ਚਾਨਣ ਹੋ ਗਿਆ। ਸਾਹਿਬ ਸਤਿਗੁਰਾਂ ਨੇ ਇਸ ਤਰੀਕੇ ਨਾਲ ਉਥੋਂ ਦੇ ਸਿੱਖਾਂ ਦੀ ਭਾਵਨਾ ਪੂਰੀ ਕੀਤੀ ਹੈ, ਤੇ ਇੱਕ ਦਿਨ ਉੱਥੇ ਵਸ ਕੇ ਹੋਰ ਸਾਹਿਬ ਸਤਿਗੁਰੂ ਜੀ ਅੱਗੇ ਗਏ। ਅਗਲੇ ਪਾਸੇ ਨੂੰ ਸਤਿਗੁਰਾਂ ਨੇ ਤਿਆਰੀ ਕੀਤੀ ਹੈ ਜਾਣ ਦੀ। ਭਾਈ ਜੀ ਲਿਖਦੇ ਨੇ,
ਨਗਰ ਜੀਂਦਾ ਵਿਸਾਲ ਜਿਸ ਨਾਮ, ਚਾਰੋਂ ਵਰਨ ਬਸ ਹੈ ਅਬਰਾਮ।
ਜੀਂਦ ਦਾ ਇਲਾਕਾ ਜਿਹੜਾ, ਜੀਂਦ ਦਾ ਜੋ ਨਗਰ ਹੈ, ਬਹੁਤ ਵਿਸਾਲ ਵਸਦਾ ਸ਼ਹਿਰ, ਘਣੀ ਆਬਾਦੀ ਵਾਲਾ, ਸਾਹਿਬ ਸਤਿਗੁਰੂ ਜੀ ਉੱਥੇ ਗਏ ਨੇ। ਉਸ ਸ਼ਹਿਰ ਵਿੱਚ ਸਾਹਿਬ ਸਤਿਗੁਰਾਂ ਪ੍ਰਵੇਸ਼ ਕੀਤਾ। ਭਾਈ ਜੀ ਲਿਖਦੇ ਨੇ, ਮੁਸਲਮਾਨਾਂ ਦਾ ਰਾਜ ਸੀ, ਚਾਰੇ ਵਰਨ ਜਿੱਥੇ ਵਸਦੇ ਹਨ, ਹਿੰਦੂਆਂ ਦੇ ਮੁਸਲਮਾਨਾਂ ਦੇ ਵੀ ਘਰ ਨੇ, ਤੇ ਉੱਥੇ ਅਤਿਆਚਾਰ ਬੜਾ ਹੁੰਦਾ ਸੀ, ਬਹੁਤ ਪਾਪ ਕਰਦੇ ਸਨ ਲੋਕ ਉੱਥੋਂ ਦੇ, ਬਹੁਤ ਦੁਸ਼ਕਰਮੀ ਮਾੜੇ ਕਰਮਾਂ ਵਾਲੇ ਲੋਕ ਉੱਥੇ ਵਸਦੇ ਸਨ। ਭਾਈ ਜੀ ਲਿਖਦੇ ਨੇ, ਸਤਿਗੁਰਾਂ ਨੇ ਇੱਕ ਸੁੰਦਰ ਸਥਾਨ ਵੇਖਿਆ ਉੱਥੇ, ਤੇ ਉੱਥੇ ਡੇਰਾ ਕਰ ਲਿਆ। ਉੱਥੇ ਸਾਹਿਬ ਸਤਿਗੁਰਾਂ ਨੇ ਵਿਸ਼ਰਾਮ ਕਰਨ ਲਈ ਡੇਰਾ ਲਾ ਲਿਆ, ਇੱਕ ਸੁੰਦਰ ਜਗ੍ਹਾ ਵੇਖ ਕੇ ਜੀਂਦ ਸ਼ਹਿਰ ਦੇ ਵਿੱਚ।
ਅਨਯਾਤ ਸਭ ਮੋਲ ਮੰਗਾਏ, ਸਿੱਧ ਰਸੋਈ ਕਰ ਤ੍ਰਿਪਤਾਏ।
ਧਨ ਪਦਾਰਥ ਦੇ ਕੇ ਸਿੱਖਾਂ ਨੂੰ, ਮਤੀ ਦਾਸ ਖਜ਼ਾਨਚੀ ਸੀ, ਉਹਨੇ ਮੰਗਾਇਆ ਪ੍ਰਸ਼ਾਦਾ ਪਾਣੀ, ਭੋਜਨ ਬਣਾਇਆ ਗਿਆ, ਰਸੋਈ ਕੀਤੀ ਗਈ ਹੈ, ਸਾਰੇ ਸਿੱਖਾਂ ਨੇ ਪ੍ਰਸ਼ਾਦਾ ਛਕਿਆ ਆਨੰਦ ਦੇ ਨਾਲ, ਤੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਪ੍ਰਸ਼ਾਦਾ ਛਕ ਕੇ। ਬਾਅਦ ਦੇ ਵਿੱਚ ਭਾਈ ਜੀ ਲਿਖਦੇ ਨੇ,
ਤ੍ਰਿਣ ਦਾਣਾ ਹੈ ਦੀਨ ਨਿਹਾਰੀ, ਸੁਪਤ ਜਥਾ ਸੁਖ ਨਿਸਾ ਗੁਜਾਰੀ।
ਘੋੜਿਆਂ ਨੂੰ ਦਾਣਾ ਪਾਣੀ ਨਿਹਾਰੀ ਦਿੱਤੀ ਗਈ ਹੈ, ਘੋੜਿਆਂ ਨੂੰ ਪ੍ਰਸੰਨ ਕੀਤਾ, ਤੇ ਫਿਰ ਆਰਾਮ ਦੇ ਨਾਲ ਇਹ ਰਾਤ ਸੀ ਜਿਹੜੀ ਸਤਿਗੁਰਾਂ ਨੇ ਜੀਂਦ ਸ਼ਹਿਰ ਨੂੰ ਭਾਗ ਲਾਏ ਨੇ, ਜੀਂਦ ਸ਼ਹਿਰ ਦੇ ਵਿੱਚ ਰਾਤ ਸਤਿਗੁਰਾਂ ਨੇ ਗੁਜ਼ਾਰੀ ਹੈ। ਸਵੇਰ ਹੁੰਦਿਆਂ ਹੀ ਸਿੱਖਾਂ ਨੂੰ ਸਤਿਗੁਰਾਂ ਹੁਕਮ ਕੀਤਾ ਕਿ ਇੱਥੋਂ ਕੂਚ ਕਰਨੀ ਹੈ, ਇੱਥੋਂ ਆਪਾਂ ਚਲੇ ਜਾਣਾ। ਸਿੱਖਾਂ ਨੇ ਤਿਆਰੀ ਕਰ ਲਈ ਹੈ।
ਜੀਨ ਤੁਰੰਗਨ ਪਰਤਬ ਡਾਲੇ, ਹੋਏ ਅਰੂੜ ਆਗੇ ਮਗ ਚਾਲੇ।
ਆਪ ਆਪਣੇ ਘੋੜੇ ਤੇ ਕਾਠੀ ਪਾਈ ਹੈ, ਸਾਹਿਬ ਸਤਿਗੁਰੂ ਜੀ ਸਵਾਰ ਹੋਏ ਨੇ, ਸਵਾਰ ਹੋ ਕੇ ਅਰੂਢਣ ਕਰਕੇ ਘੋੜੇ ਦਾ, ਤੇ ਅਗਲੇ ਰਸਤੇ ਤੇ ਤੁਰ ਪਏ ਨੇ। ਅਗਲਾ ਰਸਤਾ ਸਾਹਿਬ ਸਤਿਗੁਰੂ ਜੀ ਤੈਅ ਕਰਨ ਲੱਗ ਪਏ ਹਨ।
ਮਜਲ ਅਲਪ ਕਰ ਪੁਨ ਉਪਰੰਤੇ, ਨਰਦਕ ਦੇਸ਼ ਬਿਖਾ ਗਮਨੰਤੇ।
ਭਾਈ ਜੀ ਲਿਖਦੇ ਹਨ ਕਿ ਨਰਦਕ ਦੇਸ਼, ਬਾਂਗਰ ਦੇਸ਼ ਦੇ ਵਿੱਚ ਉਜਾੜ ਬੀਆ ਬਾਣ, ਬਹੁਤੀ ਫਸਲ ਨਹੀਂ ਜਿੱਥੇ ਕੋਈ ਹੁੰਦੀ, ਮਾਲਵੇ ਦਾ ਇਲਾਕਾ। ਜੀਨ ਤੋਂ ਅੱਗੇ ਸਾਹਿਬ ਸਤਿਗੁਰੂ ਜੀ ਨੇ ਜਾਣਾ ਕੀਤਾ, ਜੀਨ ਤੋਂ ਅੱਗੇ ਸਾਹਿਬ ਸਤਿਗੁਰੂ ਜੀ ਤੁਰੇ ਨੇ। ਜੀਨ ਤੋਂ ਅੱਗੇ ਇੱਕ ਗੁਰਾਂ ਦਾ ਸਥਾਨ ਸੀ, ਪਹਿਲੇ ਸਤਿਗੁਰਾਂ ਦਾ, ਗੁਰੂ ਨਾਨਕ ਦੇਵ ਦਾ, ਸ੍ਰੀ ਗੁਰੂ ਅਮਰਦਾਸ ਵੇਲੇ ਦਾ ਸਥਾਨ ਸੀ, ਬਹੁਤ ਸੁੰਦਰ ਸਤਿਗੁਰਾਂ ਦਾ ਸਥਾਨ ਸੀ, ਤੇ ਜਗਤ ਦੇ ਵਿੱਚ ਜੋ ਪ੍ਰਸਿੱਧ ਨਹੀਂ ਸੀ, ਸਿੱਖ ਵੱਧ ਉਹਨੂੰ ਜਾਣਦੇ ਨਹੀਂ ਸਨ। ਸਤਿਗੁਰਾਂ ਨੇ ਸਿੱਖਾਂ ਨੂੰ ਆਖਿਆ, ਇੱਥੇ ਸਤਿਗੁਰਾਂ ਦਾ ਸਥਾਨ ਹੈ, ਤੇ ਇੱਥੇ ਅਸੀਂ ਰੁਕਣਾ, ਇੱਥੇ ਅਸੀਂ ਵਿਸ਼ਰਾਮ ਕਰਨਾ, ਅੱਜ ਦਾ ਦਿਨ ਅਸੀਂ ਇੱਥੇ ਬਿਤਾਵਾਂਗੇ। ਸਿੱਖਾਂ ਦੇ ਵਿੱਚ ਇਸ ਜਗ੍ਹਾ ਨੂੰ ਪ੍ਰਸਿੱਧ ਕਰਨਾ, ਸੋ ਪ੍ਰਸਿੱਧ ਹੋਊਗੀ ਇਹ ਜਗ੍ਹਾ, ਬਹੁਤ ਜ਼ਿਆਦਾ ਪੂਜਨੀਕ ਹੋਊਗੀ, ਸਤਿਗੁਰਾਂ ਵਰ ਦਿੱਤੇ ਨੇ। ਤੇ ਉੱਥੇ ਸਤਿਗੁਰਾਂ ਨੇ ਉੱਥੇ ਉਤਾਰਾ ਕੀਤਾ, ਉੱਥੇ ਰਹੇ ਹਨ ਇੱਕ ਰਾਤ। ਭਾਈ ਸੰਤੋਖ ਸਿੰਘ ਜੀ ਆਖਦੇ ਨੇ, ਉੱਥੇ ਗੁਰਦੁਆਰਾ ਬਣਿਆ ਬਾਅਦ ਦੇ ਵਿੱਚ, ਪਰ ਸਾਹਿਬ ਸਤਿਗੁਰੂ ਜੀ ਇੱਕ ਰਾਤ ਵਸ ਕੇ ਤੇ ਉੱਥੋਂ ਵੀ ਅੱਗੇ ਤੁਰ ਪਏ, ਛੇਤੀ ਛੇਤੀ ਪੰਥ ਮੁਕਾਉਂਦੇ ਹਨ। ਇਹ ਤੁਰਕਾਂ ਦੀਆਂ ਜਿਹੜੀਆਂ ਗਹਿਰੀਆਂ ਜੜਾਂ ਨੇ, ਸਾਹਿਬ ਸਤਿਗੁਰੂ ਜੀ ਉਹਨਾਂ ਨੂੰ ਪੁੱਟਣ ਦੀ ਤਿਆਰੀ ਕਰਦੇ ਨੇ, ਉਹਨਾਂ ਨੂੰ ਉਖਾੜ ਦੇਣ ਦਾ ਸਤਿਗੁਰਾਂ ਨੇ ਮਨ ਦੇ ਵਿੱਚ ਫੈਸਲਾ ਕੀਤਾ, ਮਨ ਦੇ ਵਿੱਚ ਰਜਾ ਹੋਈ ਹੈ, ਤੇ ਸਾਹਿਬ ਸਤਿਗੁਰੂ ਜੀ ਉਹਨਾਂ ਤੇ ਦੋਸ਼ ਦੇ ਕੇ, ਉਹਨਾਂ ਦਾ ਮੂੰਹ ਕਾਲਾ ਕਰਕੇ, ਉਹਨਾਂ ਨੂੰ ਤਖ਼ਤ ਤੋਂ ਲਾਉਣਾ ਚਾਹੁੰਦੇ ਨੇ, ਉਹਨਾਂ ਦੇ ਰਾਜ ਦਾ ਅੰਤ ਕਰਨ ਲੱਗੇ ਨੇ। ਭਾਈ ਸੰਤੋਖ ਸਿੰਘ ਜੀ ਆਖਦੇ ਹਨ, ਰਸਤੇ ਵਿੱਚ ਜਾਂਦੇ ਨੇ, ਮੁੱਲ ਦਾ ਭੋਜਨ ਪਾਣੀ ਖਰੀਦਦੇ ਹਨ, ਮੁੱਲ ਦੀ ਰਸਤ ਲੈ ਕੇ ਆਪ ਮਰਿਆਦਾ ਅਨੁਸਾਰ ਸਾਹਿਬ ਸਤਿਗੁਰੂ ਜੀ ਭੋਜਨ ਤਿਆਰ ਕਰਦੇ ਨੇ, ਅਤੇ ਘੋੜਿਆਂ ਦਾ ਵੀ ਖਾਣਾ ਪਾਣੀ ਸਾਹਿਬ ਸਤਿਗੁਰੂ ਜੀ ਮੁੱਲ ਦਾ ਹੀ ਲੈਂਦੇ ਨੇ। ਰਸਤੇ ਵਿੱਚ ਸਫ਼ਰ ਕਰਦੇ ਜਾਂਦੇ ਨੇ, ਸਫ਼ਰ ਕਰੀ ਜਾਂਦੇ ਨੇ ਤੇ ਥੋੜੀ ਦੇਰ ਸਤਿਗੁਰੂ ਜੀ ਇਵੇਂ ਸਫ਼ਰ ਕਰਦਿਆਂ ਬਿਤਾਈ ਹੈ। ਆਗਰੇ ਵੱਲ ਸਤਿਗੁਰਾਂ ਨੇ ਮੁੱਖ ਕੀਤਾ ਕਿ ਆਗਰੇ ਪਹਿਲਾਂ ਜਾਣਾ। ਭਾਈ ਗਿਆਨੀ ਗਿਆਨ ਸਿੰਘ ਜੀ ਤਿਵਾਰੀ ਗੁਰੂ ਖਾਲਸਾ ਦੇ ਵਿੱਚ ਦੱਸਦੇ ਨੇ ਕਿ ਆਗਰੇ ਦੇ ਵਿੱਚ ਇੱਕ ਬਿਰਧ ਮਾਈ ਸੀ, ਸਤਿਗੁਰਾਂ ਦਾ ਇੰਤਜ਼ਾਰ ਕਰਦੀ ਸੀ। ਭਾਈ ਸੰਤੋਖ ਸਿੰਘ ਜੀ ਅੱਗੇ ਜਾ ਕੇ ਸ਼ਾਇਦ ਸਾਖੀ ਦਾ ਜ਼ਿਕਰ ਕਰਨ, ਉਸ ਦਾ ਵੀ ਸਤਿਗੁਰਾਂ ਉਧਾਰ ਕਰਨਾ ਸੀ, ਉਸ ਦਾ ਵੀ ਗੁਰਦੁਆਰਾ ਆਗਰੇ ਦੇ ਵਿੱਚ ਹੈ, ਬਾਗ ਦੇ ਵਿੱਚ ਸਤਿਗੁਰਾਂ ਨੇ ਜਾ ਕੇ ਡੇਰਾ ਕਰਨਾ ਜਿੱਥੇ ਭਾਈ ਜੀ ਦੱਸਦੇ ਨੇ। ਉੱਥੇ ਇੱਕ ਬਿਰਧ ਮਾਈ ਇੰਤਜ਼ਾਰ ਕਰਦੀ ਸੀ, ਸਤਿਗੁਰਾਂ ਨੇ ਉਹਦੀ ਪੁਕਾਰ ਸੁਣਨ ਦੇ ਲਈ ਉਹਦੀ ਅਰਦਾਸ ਪ੍ਰਵਾਨ ਕੀਤੀ ਹੈ ਤੇ ਆਗਰੇ ਵੱਲ ਚੱਲ ਪਏ ਨੇ। ਭਾਈ ਜੀ ਲਿਖਦੇ ਨੇ ਜਦੋਂ ਆਗਰੇ ਗਏ ਨੇ ਉਹਨਾਂ ਵੇਖਿਆ ਹੈ ਬਹੁਤ ਸੁੰਦਰ ਬਾਗ ਲੱਗੇ ਨੇ, ਬਹੁਤ ਸੁੰਦਰ ਉਪਵਨ ਹਨ, ਬਾਗਾਂ ਦੇ ਵਿੱਚ ਰਖਵਾਰੇ ਬੈਠੇ ਨੇ, ਬਾਗਾਂ ਦੀ ਰਾਖੀ ਕਰਦੇ ਨੇ ਕਿ ਕੋਈ ਫਲ ਨਾ ਤੋੜੇ। ਅਨੇਕ ਪ੍ਰਕਾਰ ਦੇ ਬਾਗ ਹਨ, ਇੱਕ ਨਹੀਂ ਸੈਂਕੜਿਆਂ ਦੇ ਹਿਸਾਬ ਨਾਲ ਬਾਗ ਨੇ। ਭਾਈ ਜੀ ਲਿਖਦੇ ਨੇ ਆਗਰੇ ਦੀ ਬੜੀ ਸੁੰਦਰ ਸ਼ੋਭਾ, ਸਤਿਗੁਰਾਂ ਨੇ ਆਖਿਆ ਕਿ ਬਹੁਤ ਸੁੰਦਰ ਰਮਣੀਕ ਜਗ੍ਹਾ, ਇੱਥੇ ਡੇਰਾ ਕਰ ਲਓ। ਇੱਕ ਬਾਗ ਦੇ ਵਿੱਚ ਜਾ ਕੇ ਸਤਿਗੁਰਾਂ ਨੇ ਪ੍ਰਵੇਸ਼ ਕੀਤਾ। ਭਾਈ ਜੀ ਲਿਖਦੇ ਨੇ ਉਪਵਨ ਵਿਖੇ ਪ੍ਰਵੇਸ਼ ਭੇਖ ਰਮਣੀਕ ਸਥਾਨ, ਉਤਰੇ ਕਰਕੇ ਹੈ ਖਰੇ ਬੰਧਨ ਕਰ ਰਿੜ ਪਾਨ। ਸਿੱਖਾਂ ਨੇ ਆਖਿਆ ਸਤ ਬਚਨ। ਉਪਵਨ ਦੇ ਵਿੱਚ ਬਾਗ ਦੇ ਵਿੱਚ ਸਤਿਗੁਰੂ ਜੀ ਖੜੇ ਹੋ ਗਏ ਨੇ ਘੋੜੇ ਤੋਂ ਉਤਰ ਕੇ, ਸਿੱਖ ਵੀ ਘੋੜਿਆਂ ਤੋਂ ਉਤਰੇ ਨੇ, ਸਤਿਗੁਰਾਂ ਦੇ ਚਰਨਾਂ ਤੇ ਘੋੜਿਆਂ ਤੋਂ ਉਤਰ ਕੇ ਫਿਰ ਨਮਸਕਾਰ ਕੀਤੀ ਹੈ। ਨਾਲ ਤੁਰੇ ਆਉਂਦੇ ਸਨ ਫਿਰ ਵੀ ਨਮਸਕਾਰ ਕੀਤੀ ਘੋੜਿਆਂ ਤੋਂ ਉਤਰ ਕੇ। ਨਿਜ ਨਿਜ ਸੁਟੇਕ ਸਿੱਖ ਤਬ ਬੈਸੇ ਚਿਤਵਤ ਗੁਰੂ ਕਰ ਹੈ ਅਬ ਕੈਸੇ। ਆਪੋ ਆਪਣੇ ਘੋੜੇ ਦੇ ਕੋਲ ਸਿੱਖ ਬੈਠੇ ਨੇ, ਸਿੱਖ ਆਪੋ ਆਪਣੇ ਘੋੜਿਆਂ ਦੇ ਕੋਲ ਖੜੇ ਹਨ, ਬੈਠ ਗਏ ਨੇ ਜਿੱਥੇ ਘੋੜੇ ਸਤਿਗੁਰਾਂ ਨੇ ਆਖਿਆ ਕਿ ਇੱਥੇ ਬਹਿ ਜਾਓ, ਤੇ ਵਿਚਾਰ ਕਰਦੇ ਨੇ ਆਪਸ ਦੇ ਵਿੱਚ ਸਿੱਖ ਕੇ ਸਤਿਗੁਰਾਂ ਦੀ, ਪਤਾ ਨਹੀਂ ਹੁਣ ਕੀ ਰਜਾ, ਕੀ ਉਹਨਾਂ ਨੂੰ ਪਾਉਂਦਾ, ਕੀ ਉਹਨਾਂ ਨੂੰ ਚੰਗਾ ਲੱਗਦਾ, ਕਿਵੇਂ ਉਹਨਾਂ ਕਰਨਾ ਹੈ। ਜੋ ਉਹਨਾਂ ਕਰਨਾ ਉਹਨਾਂ ਹੀ ਕਰਨਾ, ਕੋਈ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦਾ, ਕੋਈ ਉਹਨਾਂ ਦੀ ਰਜਾ ਤੋਂ ਬਾਹਰ ਨਹੀਂ ਹੋ ਸਕਦਾ। ਆਪਸ ਦੇ ਵਿੱਚ ਸਿੱਖ ਗੱਲਾਂ ਕਰਦੇ ਪਏ ਸਨ ਤੇ ਸਾਹਿਬ ਸਤਿਗੁਰੂ ਜੀ ਵੱਖਰੇ ਨੇ, ਸਾਹਿਬ ਸਤਿਗੁਰੂ ਜੀ ਬਾਗ ਦੀ ਸੈਰ ਕਰਦੇ ਨੇ। ਭਾਈ ਜੀ ਲਿਖਦੇ ਨੇ ਦੇਖੇ ਬਾਗ ਪ੍ਰਭੂ ਬਹੁ ਪੰਤੇ, ਇਤ ਕੋ ਆਵਤ ਉਤ ਕੋ ਜਾਤੇ। ਇੱਧਰ ਆਉਂਦੇ ਨੇ ਉਧਰ ਜਾਂਦੇ ਨੇ, ਅਨੰਦ ਦੇ ਵਿੱਚ ਸਾਹਿਬ ਸਤਿਗੁਰੂ ਜੀ ਬਾਗ ਦਾ ਸੈਰ ਮੇਲਾ ਕਰਦੇ ਪਏ ਸਨ, ਕਾਦਰ ਦੀ ਕੁਦਰਤ ਨੂੰ ਨਿਹਾਲਦੇ ਪਏ ਸਨ ਤੇ ਉਸ ਕਲਾਕ੍ਰਿਤੀ, ਉਸ ਕਰਤਾ ਦੀ ਕਲਾਕ੍ਰਿਤੀ ਨੂੰ ਵੇਖ ਕੇ ਆਨੰਦਿਤ ਹੁੰਦੇ ਪਏ। ਤੇ ਓਨੇ ਚਿਰ ਨੂੰ ਸਤਿਗੁਰਾਂ ਨੇ ਵੇਖਿਆ ਕਿ ਇੱਕ ਨੌਜਵਾਨ ਲੜਕਾ ਤੁਰਿਆ ਆਉਂਦਿਆ। ਬਾਗ ਪੌਰ ਕੀ ਦਿਸ਼ਾ ਬਿਲੋਕੈ, ਅਪਰ ਦ੍ਰਿਸ਼ਨ ਤੇ ਦ੍ਰਿਸ਼ਟੀ ਰੋਕੈ। ਸਾਹਿਬ ਸਤਿਗੁਰਾਂ ਨੇ ਬਾਗ ਪੌਰ, ਜੋ ਬਾਗ ਦਾ ਦਰਵਾਜਾ ਸੀ, ਜੋ ਬਾਗ ਦਾ ਪ੍ਰਵੇਸ਼ ਦਰਬਾਰ ਸੀ, ਸਤਿਗੁਰਾਂ ਨੇ ਉਹਦੇ ਵੱਲ ਦ੍ਰਿਸ਼ਟੀ ਟਿਕਾਈ ਹੈ, ਹੋਰ ਸਾਰੇ ਪਾਸੋਂ ਦ੍ਰਿਸ਼ਟੀ ਨੂੰ ਰੋਕਿਆ, ਉਹਦੇ ਵੱਲ ਸਾਹਿਬ ਸਤਿਗੁਰੂ ਜੀ ਬਾਗ ਦੇ ਦਰਵਾਜੇ ਦੇ ਵੱਲ ਨਿਹਾਰਦੇ ਪਏ ਨੇ, ਬਾਗ ਦੇ ਦਰਵਾਜੇ ਦੇ ਵੱਲ ਵੇਖਦੇ ਪਏ ਨੇ। ਭਾਈ ਜੀ ਲਿਖਦੇ ਨੇ ਫਿਰ ਕਦਮ ਪੌਸ਼ੀ ਬਹੁ ਕਰਤੇ, ਉਪਬਣ ਦਰ ਕੋ ਬਹੁਤ ਨਿਹਾਰਤੇ। ਫਿਰਦੇ ਹਨ ਕਦਮ ਪੌਸ਼ੀ, ਪੇਸ਼ ਕਦਮੀ ਫਾਰਸੀ ਦਾ ਲਫ਼ਜ਼ ਹੈ ਪੇਸ਼ ਕਦਮੀ, ਜਿਸ ਦਾ ਅਰਥ ਹੁੰਦਾ ਕਿ ਪੈਰ ਅੱਗੇ ਰੱਖਣਾ। ਭਾਈ ਜੀ ਦੀ ਮੁਰਾਦ ਹੈ ਇੱਥੇ ਟਹਿਲਣ ਤੋਂ, ਟਹਿਲਦੇ ਪਏ ਹਨ ਸਾਹਿਬ ਸਤਿਗੁਰੂ ਜੀ ਬਾਗ ਦੇ ਵਿੱਚ, ਕਾਲੀ ਦੇ ਨਾਲ ਕਦਮ ਅੱਗੇ ਰੱਖਦੇ ਨੇ, ਬਾਗ ਦੀ ਸੈਰ ਕਰਦੇ ਪਏ ਸਨ। ਉਧਰੋਂ ਉਹ ਵੇਖਦੇ ਹਨ ਤਿਸਛਿਨ ਇੱਕ ਅਯਾਲੀ ਆਇਓ, ਇੱਕ ਅਯਾਲੀ ਬੱਕਰੀਆਂ ਚਾਰਨ ਵਾਲਾ ਆਇਆ ਹੈ। ਉਸ ਵਕਤ ਭਾਈ ਸੰਤੋਖ ਸਿੰਘ ਜੀ ਆਖਦੇ ਨੇ ਅਜਾ ਬਰਿੰਦ, ਬਹੁਤ ਉਹਦੇ ਕੋਲ ਬੱਕਰੀਆਂ ਹਨ, ਅਜਾ ਬਰਿੰਦ ਕੋ ਫਿਰਤ ਚਰਾਇਓ, ਫਿਰ ਕੇ ਚਰਾਉਂਦਾ ਸੀ। ਸਤਿਗੁਰਾਂ ਨੇ ਉਹਨੂੰ ਵੇਖਿਆ ਤੇ ਸਤਿਗੁਰਾਂ ਨੇ ਉਹਨੂੰ ਆਵਾਜ਼ ਮਾਰੀ, ਸਤਿਗੁਰਾਂ ਨੇ ਉਹਨੂੰ ਆਵਾਜ਼ ਲਾਈ ਹੈ। ਜਦੋਂ ਉਹਨੇ ਆਵਾਜ਼ ਸੁਣੀ ਹੈ ਤਾਂ ਜਦੋਂ ਉਹਨੂੰ ਪਤਾ ਲੱਗਾ, ਸੁਨਿਸ਼ਚਿਤ ਕਰ ਲਿਆ ਕਿ ਮੈਨੂੰ ਹੀ ਆਵਾਜ਼ ਮਾਰੀ ਗਈ ਹੈ, ਉਸ ਵਕਤ ਭਾਈ ਜੀ ਲਿਖਦੇ ਨੇ,
ਹਮਰੋ ਏਕ ਕੰਮ ਕਰ ਆਓ, ਨਿਜ ਮਿਹਨਤ ਲੈ ਕਰ ਪੁਨ ਜਾਓ।
ਸਤਿਗੁਰਾਂ ਦੇ ਕੋਲ ਆਇਆ ਸਾਹਿਬ, ਸਤਿਗੁਰਾਂ ਆਖਿਆ ਕਿ ਗੱਲ ਸੁਣ, ਸਾਡਾ ਇੱਕ ਕੰਮ ਕਰ ਦੇ, ਆਪਣੀ ਮਜ਼ਦੂਰੀ ਲੈ ਲਈ, ਤੈਨੂੰ ਮਜ਼ਦੂਰੀ ਦਿੱਤੀ ਜਾਊਗੀ, ਇੱਕ ਸਾਡਾ ਕੰਮ ਕਰਿਆ। ਉਹਨੇ ਵੇਖਿਆ ਕਿ ਬੜੇ ਸੁੰਦਰ ਬਸਤਰ ਪਾਏ ਨੇ, ਬੜੇ ਸੁੰਦਰ ਘੋੜੇ ਨੇ, ਨਾਲ ਇਹਨਾਂ ਦੇ ਆਦਮੀ ਹਨ, ਕਿਤੋਂ ਦੇ ਸਰਦਾਰ ਹੋਣਗੇ ਜਾਂ ਵਜ਼ੀਰ ਹੋਣਗੇ, ਸੁੰਦਰ ਵਧੀਆ ਅਮੀਰ ਆਦਮੀ ਜਾਣ ਕੇ ਕੋਈ ਸੌਦਾਗਰ ਹੋ, ਮਨ ਚ ਅਨੁਮਾਨ ਲਗਾਉਂਦਾ ਤੇ ਆਖਦਾ ਚਲੋ ਕੋਈ ਗੱਲ ਨਹੀਂ, ਦੋ ਚਾਰ ਪੈਸੇ ਬਣ ਜਾਣਗੇ। ਗਰੀਬੀ ਸੀ ਘਰ ਦੇ ਵਿੱਚ, ਤੇ ਇਵੇਂ ਲਾਲਚ ਦੇ ਵੱਸ ਹੋ ਕੇ ਉਹਨੇ ਆਖਿਆ ਕਿ ਸਾਹਿਬ ਦੱਸੋ ਜੀ ਕੀ ਹੁਕਮ ਹੈ, ਕੀ ਕੰਮ ਹੈ। ਸਤਿਗੁਰਾਂ ਆਖਿਆ ਕਿ ਇੰਜ ਕਰ, ਆਪਣੇ ਹੱਥ ਤੋਂ ਸਤਿਗੁਰਾਂ ਨੇ ਇੱਕ ਸੋਨੇ ਦੀ ਮੁੰਦਰੀ ਲਾ ਕੇ ਦਿੱਤੀ ਹੈ, ਉਸ ਵਿੱਚ ਅੱਠ ਕੋਨਾ ਅੱਠ ਨੁਕਰਾ ਹੀਰਾ ਜੜਿਆ ਹੋਇਆ ਸੀ, ਬਹੁਤ ਸੁੰਦਰ ਬਹੁਤ ਕੀਮਤਵਾਨ ਉਹ ਮੁੰਦਰੀ, ਉਹ ਛਾਪ ਸੀ। ਭਾਈ ਜੀ ਲਿਖਦੇ ਨੇ ਛਾਪ ਦੇ ਦਿੱਤੀ ਉਸ ਲੜਕੇ ਨੂੰ ਕਿ ਜਾ ਬਾਜ਼ਾਰ ਵਿੱਚ ਜਾ ਤੇ ਜਾ ਕੇ ਕਿਸੇ ਕੋਲ ਛਾਪ ਗਹਿਣੇ ਧਰ ਕੇ ਕਿਸੇ ਸ਼ਾਹੂਕਾਰ ਦੇ ਕੋਲ ਜਾਂ ਮਠਿਆਈ ਹਲਵਾਈ ਕੋਲ ਤੇ 2 ਰੁਪਏ ਦੀ ਮਠਿਆਈ ਲੈ ਕੇ ਆ ਮੇਰੇ ਲਈ, 2 ਰੁਪਏ ਦੀ ਮਠਿਆਈ। ਬੜਾ ਮਨ ਚ ਹੈਰਾਨ ਹੁੰਦਾ ਤੇ ਬਾਅਦ ਵਿੱਚ ਆਖਦਾ ਕਿ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦਾ ਜਾਣਦਾ ਤੇ ਨਹੀਂ ਕਿ ਸਤਿਗੁਰੂ ਨੇ, ਫਿਰ ਵੀ ਵੱਡਾ ਆਦਮੀ ਜਾਣ ਕੇ ਸਤਿਕਾਰ ਲਈ ਆਖਦਾ ਕਿ ਦੇਖੋ ਮੇਰੇ ਕੋਲ ਕੱਪੜਾ ਹੈ ਨੀ ਕੋਈ, ਮੇਰੇ ਕੋਲ ਪਾਤਰ ਹੈ ਨੀ ਜਿਸ ਵਿੱਚ ਮੈਂ ਮਠਿਆਈ ਲੈ ਆਵਾਂ, ਮੇਰੇ ਕੋਲ ਕੋਈ ਚੀਜ਼ ਹੈ ਨਹੀਂ। ਸਤਿਗੁਰਾਂ ਨੂੰ ਉਹਨੇ ਆਖਿਆ ਹੈ ਤੇ ਸਤਿਗੁਰਾਂ ਨੇ ਆਖਿਆ ਆਪਣੇ ਉੱਤੋਂ ਬਹੁਤ ਸੁੰਦਰ ਮੁੱਲਵਾਨ ਦੁਸ਼ਾਲਾ ਕਸ਼ਮੀਰ ਦਾ ਬਣਿਆ ਹੋਇਆ 1000 ਰੁਪਏ ਜਿਸ ਦੀ ਕੀਮਤ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਹਨਾਂ ਆਖਿਆ ਕਿ ਆਪਣੇ ਉੱਤੋਂ ਲਾ ਕੇ ਸਤਿਗੁਰਾਂ ਨੇ ਉਹਨੂੰ ਦੇ ਦਿੱਤਾ ਕਿ ਜਾ ਇਹਦੇ ਵਿੱਚ ਲੈ ਆ ਮਠਿਆਈ। ਇਸ ਬਾਬਤ ਭਾਈ ਜੀ ਲਿਖਦੇ ਨੇ, ਲਿਓ ਉਤਾਰ ਦਿਓ ਘਰ ਤਾਹੀ, ਕਹਿਓ ਪਾਏ ਆਨੋ ਇਸ ਮਾਹੀ, ਇਹ ਚ ਪਾ ਕੇ ਲੈ ਆ। ਤੇ ਸਤਿਗੁਰਾਂ ਨੇ ਜਦੋਂ ਇੰਜ ਕੀਤਾ ਤੇ ਭਾਈ ਮਤੀ ਦਾਸ ਵੇਖਦਾ ਪਿਆ ਸੀ ਸਤਿਗੁਰਾਂ ਦੇ ਵੱਲ ਕਿ ਸਾਹਿਬ ਸਤਿਗੁਰੂ ਜੀ ਨੇ ਕਿਵੇਂ ਛਾਪ ਦੇ ਦਿੱਤੀ ਹੈ, ਦੁਸ਼ਾਲਾ ਦੇ ਦਿੱਤਾ, ਤੇ ਇਹ ਖਜ਼ਾਨਚੀ ਸੀ। ਸਤਿਗੁਰਾਂ ਦੇ ਕੋਲ ਆਇਆ, ਸਤਿਗੁਰਾਂ ਨਾਲ ਸਵਾਲ ਜਵਾਬ ਕਰਦਾ, ਪੁੱਛਦਾ ਹੈ ਕਿ ਸਾਹਿਬ ਸੱਚੇ ਪਾਤਸ਼ਾਹ
ਆਏ ਸਮੀਪ ਬੂਜ ਬੋ ਕੀਨਾ, ਕਹਾ ਰੰਕ ਕੇ ਦੇ ਕਰ ਤੂੰ ਮਦੀਨਾ।
ਸੱਚੇ ਪਾਤਸ਼ਾਹ ਜੀ ਗਰੀਬ ਨੂੰ ਇਹ ਕਿਉਂ ਦੇ ਦਿੱਤਾ, ਇਹਨਾਂ ਮੁੱਲਵਾਨ ਦੁਸ਼ਾਲਾ ਸੀ, ਜੇ ਹੋਰ ਦੇਣਾ ਸੀ ਤੇ ਮੈਂ ਦੇ ਦਿੰਦਾ, ਮੇਰੇ ਕੋਲ ਹੋਰ ਦੁਸ਼ਾਲਾ ਸੀ ਇੱਕ ਬੜਾ ਵਧੀਆ, ਇਹ ਤੇ ਬਹੁਤ ਕੀਮਤਵਾਨ ਸੀ।
ਕਹਾ ਪਠਿਓ ਕਿਆ ਲਿਆਵਨ ਕਰੈ, ਗਮਨ ਉਹ ਨਗਰ ਸ਼ਿਪਰਤਾ ਤਰੈ।
ਲੈ ਕੇ ਬੜੀ ਛੇਤੀ ਚਲੇ ਗਿਆ ਇਹ ਸ਼ਹਿਰ ਵੱਲ ਨੂੰ, ਬੱਕਰੀਆਂ ਵੀ ਨੀ ਲੈ ਕੇ ਗਿਆ ਆਪਣੀਆਂ। ਇਹ ਸਾਹਿਬ ਸਤਿਗੁਰੂ ਜੀ ਜੇ ਤੁਸੀਂ ਕਿਤੇ ਭੇਜਿਆ ਤੇ ਕੀ ਕੀ ਕੰਮ ਹੈ ਜਿਹੜਾ ਇਹਨੂੰ ਭੇਜਿਆ ਤੁਸੀਂ, ਇਸ ਲੜਕੇ ਨੂੰ ਜਿਹੜੀ ਬੜੀ ਛੇਤੀ ਹੈ ਸ਼ਹਿਰ ਨੂੰ ਭੱਜ ਕੇ ਗਿਆ, ਕੀ ਗੱਲ ਹੈ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਜੋ ਮਤੀ ਦਾਸ ਨੇ ਅਰਜ ਕੀਤੀ ਹੈ, ਤੇ ਸਾਹਿਬ ਸਤਿਗੁਰੂ ਜੀ ਮੁਸਕਰਾ ਕੇ ਆਖਦੇ ਨੇ, ਹਮਕੋ ਸ਼ੁਦਾ ਲੱਗੀ ਅਧਿਕਾਈ, ਕਿ ਮੈਨੂੰ ਭੁੱਖ ਲੱਗੀ ਸੀ ਭਾਈ, ਮੈਂ ਆਖਿਆ ਕਿ ਜਾ ਮਠਿਆਈ ਲੈ ਕੇ ਆ, ਜਾ ਮਠਿਆਈ ਤੂੰ ਲੈ ਆ। ਆਪਣੇ ਹਿਰਦੇ ਦੇ ਵਿੱਚ ਵਿਚਾਰਦਾ ਤੇ ਸਤਿਗੁਰਾਂ ਨੂੰ ਆਖਦਾ ਕਿ ਸਾਹਿਬ ਸੱਚੇ ਪਾਤਸ਼ਾਹ ਜੇ ਮਠਿਆਈ ਮੰਗਾਉਣੀ ਸੀ ਤੇ ਮੈਂ ਆਪਾਂ ਕਿਸੇ ਸਿੱਖ ਨੂੰ ਕੱਲ ਦੇ, ਮੇਰੇ ਕੋਲ ਧਨ ਸੀ, ਮੇਰੇ ਕੋਲ ਪੈਸੇ ਸਨ, ਮੋਹਰਾਂ ਸਨ, ਤੇ ਮੈਂ ਪੈਸੇ ਦੇ ਕੇ ਸਿੱਖ ਨੂੰ ਭੇਜ ਦਿੰਦਾ, ਛਾਪ ਦੇਣ ਦੀ ਕੀ ਜ਼ਰੂਰਤ ਸੀ, ਛਾਪ ਦੇਣ ਦੀ ਕੀ ਆਵਸ਼ਕਤਾ ਸੀ। ਸਤਿਗੁਰਾਂ ਨੂੰ ਸੱਚੇ ਪਾਤਸ਼ਾਹ ਜੀ ਆਖਦੇ ਨੇ, ਭਾਈ ਮੈਨੂੰ ਭੁੱਖ ਲੱਗੀ ਸੀ, ਤੁਸੀਂ ਪੋਟਲੀ ਖੋਲ ਦੇ, ਮੋਹਰਾਂ ਕੱਢ ਦੇ, ਸਿੱਖ ਨੂੰ ਦਿੰਦੇ, ਸਿੱਖ ਜਾਂਦਾ, ਸਿੱਖ ਨੂੰ ਪਤਾ ਨਹੀਂ ਸ਼ਹਿਰ ਦਾ, ਲੱਭਦਾ ਫਿਰਦਾ, ਸਾਨੂੰ ਵੱਧ ਭੁੱਖ ਲੱਗੀ ਸੀ, ਇਹਨੂੰ ਪਤਾ ਇਹ ਭੇਤੀ ਹੈ ਤੇ ਜਾ ਕੇ ਛੇਤੀ ਲੈ ਆਵੇਗਾ। ਉਹ ਚੁੱਪ ਕਰ ਗਿਆ। ਮਨ ਦੇ ਵਿੱਚ ਫਿਰ ਉਹਦੇ ਸ਼ੰਕਾ ਆਇਆ ਕਿ ਸਾਹਿਬ ਸੱਚੇ ਪਾਤਸ਼ਾਹ ਜੀ ਮਰਿਆਦਾ ਦੇ ਧਾਰਨੀ ਨੇ, ਬਾਜ਼ਾਰ ਦਾ ਕਿਵੇਂ ਛਕਣਗੇ, ਕਿਵੇਂ ਮਠਿਆਈ ਗ੍ਰਹਿਣ ਕਰ ਲੈਣਗੇ। ਫਿਰ ਉਹਨੇ ਆਪਣੇ ਮਨ ਨੂੰ ਸਮਝਾਇਆ ਕਿ ਮਨਾ ਸ਼ੰਕਾ ਨਾ ਕਰ, तू सतगुर की लीला नू समझ नहीं सकता। ए सतगुर बड़ा अगाध बोध है, ए सतगुर अथाह है, एदा पारावार नहीं पाया जा सकता। ए जो करता है समझिया नहीं जा सकता। ए मनुखा दी समझ गोचरा नहीं, ए मनुखा दी बुद्धि तो परे है सतगुरु। ए ते आप मनुखा नू बनाउन वाला, ते फेर उदे मन दा शंका दूर होया, ते सतगुरां दी रजा नू निहारन दे लई उत्थे चुप करके बह गया। भाई जी लिखदे ने कि जदों इधर ए वार्ता होई है ते उधर आयाली दी तुहानू मैं गल दसदा बकरियां चराउण वाले दी। भाई जी लिखदे ने अब अलियाली को बिरतांत सुनिए गण श्रोता विदात। मैं अपने श्रोतिया नू, मैं अपने सुन वालिया नू हुन अयाली दी कथा दसदा। जदो सतगुरां तो आग्या लैके ओ शहर वल जांदा है, ले कर शाप दुशाला गयो बड़े बाजार प्रवेशत पयो। एक दुशाला ओदे कोल बहुत ज्यादा कीमत वाला, एक बड़ी वधिया शाप है सोने दी जिस विच हीरा लगा, ओ दोवे वस्तुआं लैके वड्डे बाजार दे विच वड़ गया। खरो होए गर हाथ उबारा देत मुंदरी बचन उचारा। हलवाई दी दुकान ते गया ते जाके हाथ दे विच मुंदरी फड़ी ते हाथ अगे बधा के आखदा, हाथ अगे मुंदरी वाला अगे करके शाहूकार दे आखदा के हलवाई जी ए मुंदरी मेरे कोलो लै लो। ए रखो गहना टिक लोए रजत पन सौदा दहो। ए गहने रख लो, आन गे आपे जिन्ना दी है छुड़ा लैन गे, ते तुसी मेनू 2 रुपए का सौदा दे दियो। ओ 2 रुपए तुहानू मिल जान गे, ते तुसी बाद विच मेनू मुंदरी दे देना। ए गहने रख लो मुंदरी, ते 2 रुपए का मेनू तुसी सौदा दे दो, 2 रुपए की मेनू मठियाई दे दो। शाहूकार ने वेख्या के किवें दा मूर्ख आदमी है, मुंदरी गहने पा के ते मठियाई लैंदा पिया, गहने पाउंदा पिया, 2 रुपए का सौदा लैणा ते मुंदरी देने आ गया। ओदे मन दे विच शक होया कि जां ते मेनू कोई चोर लगदा जो चोरी करके लियाया ए मुंदरी, ते तां इत्थे लै आया मेरे कोल इहनूं पता नहीं कीमत दा, ते जां फिर मैनूं कोई ठग लगदा। फिर उहने मन दे विच विचारिया कि तूं चोर ते नहीं, कोई ठग ते नहीं, कोई जो इह मुंदरी मैनूं देण दिया, इन्नी सोहणी मुंदरी आ किहड़े वजीर दे हत्थ तों तूं लाई आ, किहदे घरों तूं चोरी करके लियाया, किहदे घर तूं सन लाई आ, किसे वड्डे खास आदमी दे घरे शाहूकार दे घरे जो तूं इन्नी सुंदर मुंदरी लै के आया, इथे आया लै के मूर्ख, 10 दिन नहीं ते तेनू मैं फड़ा देना, नहीं ते जो कुतवाल उथे बैठा ना चौकी दे विच बाजार विच तेनू मैं लै जाना ओदे कोल। जदो उहने आख्या इंज जोर दे नाल ते ओह आखदा भाई मैं चोर नहीं कोई, ना कोई मैं ठग आ, तेनू मैं दसदा एक मेनू सरदार एक वजीर उतरे ने वजीर उथे बाग दे विच, ते उन्हां आख्या कि सानू भुख लगी आ छेती ते लै के आ मठियाई कुछ खान दे लई, ते उन्हां मुंदरी दित्ती, उन्हां वल्लों इह बख्शिश है। इह सुन के उहदे मन विच भरोसा आया कि शायद सच ही आखदा होवे। ते जदों उहने मठियाई तोली ते आख्या लिया फिर कोई बस्तर, लिया फिर कोई पात्र भांडा जिहदे विच पवाउणी है, ते उहने दुशाला जदों कढ के अगे कीता ते फिर ओहनू पक्का पता लग गया, ओहदे मन नू पक्का ए विश्वास हो गया कि सचमुच कोई चोर है, एडा कीमती दुशाला। हुण ए ते नहीं आख सकदा कि मैनू वजीर ने दिता, क्योंकि वजीर पागल ते नहीं हो सकदा जिहड़ा इहनू इन्ना कीमती दुशाला ए मठियाई पाउण नू दे दूगा। एक वारी लग गया इहनू रंग दाग लग गया ते पाउण योग ने रहना नहीं, ते इन्ना कीमती कौण इहनू दे सकदा इस मूर्ख नू इस गरीब नू। उहने ओहदे कपड़िआं वल वेख्या, कदी दुशाले वल वेखदा, कदी मुंदरी वल वेखदा, फिर अपने आसन तो उठिया। भाई संतोख सिंह जी लिखते ने ओदी बांह फड़ ली कि भज ना जावे, ते उन्हूं फड़ के लै गया कुतवाल दे कोल के मैनू ए लगदा कोई चोर है जो वस्तु चोरी दियां लै के आया ते मठियाई मंगदा पिया। ओने बड़ी ताड़ना करके पुछिया कि दस कौन है, कित्थों तेरे कोल आईयां वस्तुआं है, किवें लै के आया। भाई संतोख सिंह जी दसदे ने कि फिर उन्हें आख्या कि मैं नहीं किसी कोलों चोरी कीती, मैं नहीं चोर, ना मैं ठगिया, ना मैं किसी वजीर नूं लुटिया। तुसी इंज करो कि बाग विच मेरे नाल चलो, उत्थे उतरे ने जेड़े लोग, तुसी आपे वेख लो फिर चोर ने उह सौदागर ने जां कोई वजीर आ। मैनू इन्ना नहीं पता, मैनू इन्ना पता कि उत्थों मैनू इह चीजां मिलियां ने, ते मैनू इन्ना कम करन नूं कहा गया कि मैनू मजदूरी मिलेगी, मैं उह कम करन आ गया। गरीब आदमी आ, पैसे दी लोड़ है, ईमानदार बंदा, जे मैं ईमानदार ना होवां ते मैं रस्तुआं ना अपने कोल रख लवां। कुतवाल ने आख्या कि चलो वेख लैने आ की आखदा। उन्हें सलाह कीती है, कुतवाल ने आख्या चल फिर सानू नाल लेके जावेगा उत्थे। उन्हें आख्या जी जावांगा। उधर साहब सतगुरु जी अपने सिखां दे नाल हन, ते ओ उड़ीक दे पए ने सिख वी के ओ आया नहीं आली, ओ लगदा भज गया। साहब सतगुरु जी आखदे ने ओदा सारा माल इज्जत सारा इत्थे है, सारियां बकरियां इत्थे, तुसी बस ए ध्यान रखो कि ए ना किते जान, ओनू असी कम भेजिया, ओदे कोलों असी होर कम लैणा, ये सतगुरां दी रजा सी। सतगुरां ने सच्चे पातशाह जी दी गल सुन के ओ चुप कर गए सिख। उधर जेड़ा अयाली सी ओ लड़का सी, ओ हुण चौंकी दे विच है, कुतवाल दे कोल है, अदालती भी जिसनू आख्या भाई संतोख सिंह जी ने लिखया है। भाई संतोख सिंह जी आए हन, ते भाई संतोख सिंह जी आखदे ने कि ओ आए ने, ओ दोवें जाने तुरे हन चौंकी दे विचों बाग दी तरफ। ਭਾਈ ਜੀ ਲਿਖਦੇ ਨੇ ਉਪ ਬਨ ਵੇਖਾ ਜਾਹੁ ਇਸ ਸੰਗ ਪਿਕੋ ਤਹਾਸ ਵਾਰਨ ਟੰਗ। ਥੋੜੀ ਦੂਰ ਆਇਆ ਅਦਾਲਤੀ ਉਹਦੇ ਨਾਲ, ਕੁਤਵਾਲ ਉਹਦੇ ਨਾਲ, ਫਿਰ ਆਪਣੇ ਦੋ ਸਪਾਹੀਆਂ ਨੂੰ ਆਵਾਜ਼ ਮਾਰੀ ਕਿ ਆਖਿਆ ਕਿ ਮੈਨੂੰ ਇੱਕ ਆ ਗਿਆ ਕੰਮ ਯਾਦ, ਤੁਸੀਂ ਦੋਵੇਂ ਜਾਓ ਇਹਦੇ ਨਾਲ, ਤੇ ਜਾ ਕੇ ਵੇਖ ਕੇ ਆਓ ਕਿਹੜੇ ਆਦਮੀ ਨੇ ਉੱਥੇ ਬਾਗ ਦੇ ਵਿੱਚ। ਆਖਦਾ ਉਪਰੇ ਆਦਮੀ ਨੇ ਜਾ ਕੇ ਪੁੱਛੋ ਉਹਨਾਂ ਦਾ ਨਾਂ, ਉਹਨਾਂ ਦਾ ਪਿੰਡ ਪਛਾਣੋ, ਉਹਨਾਂ ਦਾ ਰੰਗ ਢੰਗ ਵੇਖੋ ਕੀ ਤੁਹਾਨੂੰ ਲੱਗਦਾ, ਤੇ ਲਿਖ ਕੇ ਮੇਰੇ ਕੋਲ ਲੈ ਆਓ, ਲਿਖ ਕੇ ਆ ਗਏ ਤੇ ਫਿਰ ਮੈਨੂੰ ਦੱਸੋ। ਇਹਨੇ ਆਪਣੇ ਦੋ ਸਿਪਾਹੀਆਂ ਨੂੰ ਆਖਿਆ, ਤੇ ਦੋ ਸਿਪਾਹੀ ਨਾਲ ਦੇ ਕੇ ਉਸ ਆਦਮੀ ਦੇ, ਉਸ ਅਯਾਲੀ ਦੇ, ਤੇ ਬਾਗ ਵੱਲ ਤੋਰ ਦਿੱਤਾ।
ਜਿਮ ਪਾਜਨ ਸੋਗਤ ਕੀ ਜੈ ਭੇਦ ਮਧੁਰ ਬਾਕਣ ਤੇ ਲੀਜੈ।
ਫਿਰ ਜਦੋਂ ਗਏ ਤੇ ਫਿਰ ਉਹਨੇ ਪਿੱਛੋਂ ਕੋਤਵਾਲ ਨੇ ਆਵਾਜ਼ ਮਾਰੀ ਕਿ ਧਿਆਨ ਰੱਖਿਓ, ਮਿੱਠੇ ਮਿੱਠੇ ਵਾਕ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਉਹਨਾਂ ਤੋਂ ਸਾਰਾ ਭੇਦ ਲੈਣਾ। ਇਵੇਂ ਦੀ ਗੱਲ ਨਾ ਕੋਈ ਹੋਵੇ, ਇਵੇਂ ਦੀ ਗੱਲ ਕਰਿਓ ਨਾ ਕੋਈ ਕਿ ਉਹਨਾਂ ਨੂੰ ਸ਼ੱਕ ਪੈ ਜਾਏ ਤੇ ਭੱਜ ਜਾਣ। ਤੁਸੀਂ ਇਹ ਕਰਿਓ ਕਿ ਇੱਕ ਉੱਥੇ ਬੈਠਾ ਰਿਹੋ, ਤੇ ਇੱਕ ਮੇਰੇ ਕੋਲ ਆ ਕੇ ਦੱਸਿਓ ਫਿਰ ਕਿ ਕਿਵੇਂ ਦੇ ਆਦਮੀ ਨੇ, ਕੌਣ ਹਨ, ਜਾਂ ਕੀ ਉਹਨਾਂ ਨੇ ਆਪਣਾ ਨਾਂ ਪਤਾ ਥਾਂ ਟਿਕਾਣਾ ਦੱਸਿਆ। ਇਹ ਫਿਰ ਇੱਕ ਜਣਾ ਮੇਰੇ ਕੋਲ ਆ ਕੇ ਦੱਸੇ ਤੇ ਇੱਕ ਉੱਥੇ ਬੈਠਾ ਰਵੇ। ਭਾਈ ਜੀ ਆਖਦੇ ਨੇ ਉਸ ਨੇ ਆਪਣੇ ਸਿਪਾਹੀਆਂ ਨੂੰ ਆਖਿਆ, ਤੇ ਸਿਪਾਹੀ ਉਹਦੀ ਗੱਲ ਸੁਣ ਕੇ ਆਦਮੀ ਨੂੰ ਨਾਲ ਲੈ ਕੇ
ਚਲੇ। ਉਸ ਪਾਹੀ ਸਾਥ ਉਤਾਲੀ ਖੜਗ ਸਿਪਰ ਜਿਨ ਤਾਰਨ ਗਾਲੀ।
ਜਿਨ੍ਹਾਂ ਨੇ ਤਲਵਾਰ ਧਾਰਨ ਕੀਤੀ ਹੈ, ਆਪਣੇ ਨਾਲ ਵਰਦੀ ਪਾਈ ਹੈ, ਸਿਪਾਹੀ ਨਾਲ ਚੱਲੇ ਨੇ। ਅਗਲੇ ਪਾਸੇ ਉਹਨਾਂ ਨੇ ਅਯਾਲੀ ਨੂੰ ਲਾਇਆ ਤੇ ਬਾਗ ਦੇ ਵਿੱਚ ਆ ਗਏ। ਹੁਣ ਸਤਿਗੁਰਾਂ ਦੇ ਨਾਲ ਇਹ ਕਿਵੇਂ ਗੱਲਬਾਤ ਕਰਦੇ ਨੇ, ਕਿਵੇਂ ਇਹਨਾਂ ਦੀ ਭੇਟ ਹੁੰਦੀ ਹੈ ਸਤਿਗੁਰਾਂ ਦੇ ਨਾਲ। ਭਾਈ ਸੰਤੋਖ ਸਿੰਘ ਜੀ ਅੱਗੇ ਸਾਰਾ ਹੀ ਇਤਿਹਾਸ ਲਿਖਦੇ ਹਨ ਕਿ ਦਿਖਾਉਂਦੇ ਨੇ ਦੁਸ਼ਾਲਾ ਤੇ ਮੁੰਦਰੀ। ਸਾਹਿਬ ਸਤਿਗੁਰ ਕੀ ਆਖਦੇ ਨੇ, ਆਗਰੇ ਦੇ ਹਾਕਮ ਦੇ ਨਾਲ ਸਾਹਿਬ ਸਤਿਗੁਰੂ ਜੀ ਮਿਲਦੇ ਨੇ, ਤੇ ਫਿਰ ਕਿਵੇਂ ਉੱਥੋਂ ਦਿੱਲੀ ਨੂੰ ਜਾਂਦੇ ਹਨ, ਇਹ ਸਾਰਾ ਇਤਿਹਾਸ अपनी कलम दे द्वारा भाई जी लिखते ने ए आप सब कल श्रवण करना। इनियां बेनतियां करदा मैं खिमांदा जाचक हां, होईयां गलतियां पुलां चुका दी माफी बख्शना। सब एक बार गज के आखो धन श्री सतगुरु नानक देव साहब सच्चे पातशाह। सब एक बार फिर गज के आखो धन धन श्री सतगुरु तेग बहादुर साहब सच्चे पातशाह। एक बार फिर उद्यम करो रल के आखो धन श्री सतगुरु उदय सिंह साहब सच्चे पातशाह।